ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ। ਦਰਵੇਸੀ ਕੋ ਜਾਣਸੀ, ਵਿਰਲਾ ਕੋ ਦਰਵੇਸ਼। ਜੇ ਘਰ ਘਰ ਹੰਡਾ ਮੰਗਦਾ, ਤਿਗ ਜੀਵਨ ਤਿਗ ਵੇਸ਼। ਦਰਵੇਸੀ ਕੋ ਜਾਣਸੀ, ਵਿਰਲਾ ਕੋ ਦਰਵੇਸ਼। ਜੇ ਘਰ ਘਰ ਹੰਡਾ ਮੰਗਦਾ, ਤਿਗ ਜੀਵਨ ਤਿਗ ਵੇਸ਼। ਜੇ ਆਸਾ ਅੰਦੇਸਾ ਤਾਜਰ ਹੈ, ਗੁਰਮੁਖ ਭਿਖਿਆ ਨਾਓ। ਤਿਸਕੇ ਚਰਨ ਬਖਾਲੀ ਹੈ, ਨਾਨਕ ਹਉ ਬਲਿਹਾਰੈ ਜਾਓ। ਮਹੱਲਾ ਤੀਜਾ। ਨਾਨਕ ਤਰਵਰ ਏਕ ਫਲ, ਦੋਏ ਪੰਖੇ ਰੂਆਹੇ। ਆਵਤ ਜਾਤ ਨ ਦੀਸਹੀ, ਨਾ ਪਰ ਪੰਖੀ ਤਾਹੇ। ਬਹੁ ਰੰਗੀ ਰਸ ਭੋਗਿਆ, ਸਬਦ ਰਹਿ ਨਿਰਵਾਣ। ਹਰ ਰਸ ਫਲ ਰਾਤੀ ਨਾਨਕਾ, ਕਰਮ ਸੱਚਾ ਨੀਸਾਣ। ਪਾਉੜੀ ਆਪੇ ਧਰਤੀ ਆਪੇ ਹੈ ਰਾਹਕ, ਆਪ ਜਮਾਏ ਪੀਸਾਵੈ, ਆਪ ਪਕਾਵੈ, ਆਪ ਭਾਂਡੇ ਦੇ ਪਰੋਸੈ, ਆਪੇ ਹੀ ਬਹਿ ਖਾਵੈ। ਆਪੇ ਜਲ ਆਪੇ ਦੇ ਸ਼ਿੰਗਾ, ਆਪੇ ਚੁਲੀ ਭਰਾਵੈ। ਆਪੇ ਸੰਗਤ ਸਦ ਬਹਾਲਾ, ਆਪੇ ਵਿਦਾ ਕਰਾਵੈ। ਜਿਸਨੋ ਕਿਰਪਾਲ ਹੋਵੈ ਹਰ ਆਪੇ, ਤਿਸਨੋ ਹੁਕਮ ਮਨਾਵੈ। ਆਪੇ ਸੰਗਤ ਸਦ ਬਹਾਲਾ, ਆਪੇ ਵਿਦਾ ਕਰਾਵੈ। ਜਿਸਨੋ ਕਿਰਪਾਲ ਹੋਵੈ ਹਰ ਆਪੇ, ਤਿਸਨੋ ਹੁਕਮ ਮਨਾਵੈ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਯੋਗ, ਹਵਾਈ ਠੀਕ ਕਰੋ, ਜੁਗੋ ਜੁਗ ਅਟਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਅਸਥਾਨ ਵਿਖੇ ਸਤਿਗੁਰਾਂ ਜੀ ਦੀ ਅੰਮ੍ਰਿਤ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਆਪ ਜੀ ਨੇ ਸਰਵਣ ਕੀਤਾ ਹੈ। ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ, ਉਹਨਾਂ ਦੀ ਬਖਸ਼ਿਸ਼ ਸਦਕਾ ਆਪਾਂ ਸਾਰੇ ਰਲ ਮਿਲ ਕੇ सतगुरां जी दी सिफत कर रहे हां। अज अमृत वेले श्री हरिमंदर साहिब दरबार साहिब जी तो जो पावन पवित्र हुक्म दी दात सतगुरां ने बख्शिश कीती है उस दी विचार आपां आरंभ करनी है। आप जितने सतगुरां जी दी चरण शरण विच शोभायमान हो साध संगत जी आसीस बख्शो। हुक्मनामे दा पाठ अमृत वेले सिंह साहिबान जी ने सरवण कराया। आशा की वार दी समाप्ति तो बाद फिर हुक्मनामा आपां सरवण कीता और हुणी भाई साहिब जी ने इस पवित्र हुक्म दा पाठ सानू सरवण कराया है। आओ आप जितने सतगुरां दी हजूरी विच सुभायमान हो देश प्रदेश घरां विच बैठे आप जी विचार सरवण कर रहे हो। सतगुरां दे चरणां विच बेनती है सतगुरु जी कथन और सरोत नू आप जी एकाग्रता दी रस दी दात बख्शो। अदब सहित संगत जी उचारण करो सतनाम श्री वाहे गुरु जी। फिर उचारण करो जी सतनाम श्री वाहे गुरु जी।
सतनाम श्री वाहे गुरु साहिब जी। श्लोक महला तीजा।
सतगुरु गुरु अमरदास सच्चे पातशाह जी महाराज हजूर दी रसना तो उचारण कीता होया ए श्लोक है। अज दा जेड़ा हुक्मनामा सतगुरां ने बख्शिश कीता है ए श्री गुरु ग्रंथ साहिब जी दे अंदर राग बिहागड़ा जो है ओ बिहागड़े राग विच ए सतगुरां दी उचारण कीती हुई वार है। असल च इस वार दे उचारण करता सतगुरु गुरु रामदास जी महाराज ने। फिर मन च यह भी आवेगा भी सलोक महला तीजा है। आप जी नू बहुत गुणी पुरुष इस अस्थान ते कथा विचार सरवण करांदे ने। इन्हीं के मैं बहुत सूझ रखना बहुत मैं कुछ जानना बस सिर्फ अज हुक्मनामा वार विचों आया है इस करके थोड़ी जी बेनती करनी है। एक ता आप सब नू पता है कि सारी श्री गुरु ग्रंथ साहिब जी दी पवित्र गुरबाणी एक काव्य रूप है। सतगुरां ने काव्यमई बचन उचारण कीते और इस तो अगली बख्शिश ए वे कि गुरबाणी दा ज्यादा जेड़ा हिस्सा है ज्यादा गुरबाणी जेड़ी है उनू राग दी तरतीब विच राग दी बंदिश विच राग बंद उचारण कीता है। असी आम तौर ते शब्द वरतने के 31 रागां विच सतगुरां जी दी अमृत गुरबाणी है। इत्थे जिथे 31 रागां विच बाणी है उत्थे श्री गुरु ग्रंथ साहिब दी बाणी विच 22 वारां दे रूप विच सतगुरां ने बाणी उचारण कीती है। क्योंकि वार दा संबंध पंजाब नाल बहुत है इस सूरमियां दे कारनामे बहादरां दियां मारियां हुईयां तेगां ते उच्चे आचरण वाले जिहड़े बंदे ने उन्हां दी जिंदगी दे संघर्ष नूं वारां बयान करदियां ने। उंज वार दी बनतर कवि सज्जन दसदे आ कि पौड़ी दे रूप विच हुंदी है। जिवें असीं भाई गुरदास साहिब जी दियां वारां पढ़ने आ ਤੇ ਜਦੋਂ ਵੀ ਅਸੀਂ ਕੋਈ ਉਦਾਹਰਣ ਦਿੰਦੇ ਹਾਂ ਤੇ ਸ਼ਬਦ ਕਹਿੰਦੇ ਹਾਂ ਭਾਈ ਗੁਰਦਾਸ ਸਾਹਿਬ ਜੀ ਦੀ ਇਸ ਵਾਰ ਦੀ ਇਹ ਪੌੜੀ ਹੈ, ਇਹਦਾ ਮਤਲਬ ਵਾਰ ਦੀ ਬਣਤਰ ਪੌੜੀਆਂ ਦੇ ਰੂਪ ਵਿੱਚ ਹੈ। ਅਗਲੀ ਗੱਲ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ 22 ਵਾਰਾਂ ਵਿੱਚੋਂ 21 ਵਾਰਾਂ ਸਤਿਗੁਰੂ ਸਾਹਿਬ ਜੀ ਨੇ ਉਚਾਰਨ ਕੀਤੀਆਂ ਨੇ, ਉਸ ਦਿਨ ਵੀ ਕਿਹਾ, ਤੇ ਇੱਕ ਵਾਰ ਸਤਿਗੁਰੂ ਕੇ ਰਬਾਬੀ ਗੁਰਸਿੱਖਾਂ ਨੇ ਸੱਤਾ ਔਰ ਬਲਵੰਡ ਜੀ ਨੇ, ਬਾਬਾ ਸੱਤਾ ਜੀ ਔਰ ਬਾਬਾ ਬਲਵੰਡ ਜੀ ਨੇ ਉਚਾਰਨ ਕੀਤੀ ਹੈ। ਉਸ ਤੋਂ ਇਲਾਵਾ ਸਤਿਗੁਰਾਂ ਨੇ ਇਹਨਾਂ ਵਾਰਾਂ ਦੇ ਨਾਲ 9 ਧੁਨੀਆਂ ਦਰਜ ਕਰ ਦਿੱਤੀਆਂ ਨੇ। ਇਹਦਾ ਮਤਲਬ ਜਿਹੜੀਆਂ ਉਸ ਵਕਤ ਤੇ ਧੁਨੀਆਂ ਪ੍ਰਚਲਿਤ ਸਨ ਕਿ ਇਸ ਵਾਰ ਨੂੰ ਇਸ ਧੁਨੀ ਵਿੱਚ ਇਸ ਤਰਜ ਵਿੱਚ ਗਾਇਓ, ਜਿਵੇਂ ਆਪਾਂ ਸਵੇਰੇ ਅੰਮ੍ਰਿਤ ਵੇਲੇ ਸੁਣਦੇ ਹਾਂ ਕਿ ਵਾਰ ਸ਼ਲੋਕਾਂ ਨਾਲ, ਸ਼ਲੋਕ ਵੀ ਮਹੱਲੇ ਪਹਿਲੇ ਕੇ ਲਿਖੇ ਟੁੰਡੇ ਅਸ ਰਾਜੇ ਕੀ ਧੁਨੀ। ਇਹਦਾ ਮਤਲਬ ਇਸ ਵਾਰ ਨੂੰ ਗੁਰਸਿੱਖੋ, ਰਬਾਬੀਓ, ਰਾਗੀਓ, ਗਾਉਣ ਹਾਰਿਓ, ਇਸ ਵਾਰ ਨੂੰ ਉਸ ਧੁਨੀ ਵਿੱਚ ਗਾਇਓ ਜਿਹੜੀ ਟੁੰਡੇ ਔਰ ਅਸਰਾਜ ਦੀ ਵਾਰ ਹੈ। ਖੈਰ ਇਹ ਰਹੋ ਵਿਚਾਰ ਵੀ ਟੁੰਡਾ ਅਸਰਾਜ ਕੌਣ ਸੀ, ਪਰ ਜਦੋਂ ਉਸ ਦੀ ਵਾਰ ਦੇ ਦਰਸ਼ਨ ਕਰਨੇ ਆ, ਉਹਦੀ ਵਾਰ ਨੂੰ ਪੜ੍ਹਨੇ ਆ ਟੁੰਡੇ ਅਸਰਾਜ ਦੀ ਨੂੰ, ਭਵਕਿਆ ਸ਼ੇਰ ਸਰਦੂਲ ਰਣ ਮਾਰੂ ਵੱਜੇ, ਖਾਨ ਸੁਲਤਾਨ ਵੜ ਸੂਰਮੇ ਵਿੱਚ ਰਣ ਦੇ ਗੱਜੇ, ਉਹ ਜਿਹੜੀ ਵਾਰ ਹੈ ਉਹਦੀਆਂ ਪੌੜੀਆਂ ਦੀ ਬਣਤਰ ਤੇ ਆਸਾਂ ਕੀ ਵਾਰ ਦੀ ਪੌੜੀਆਂ ਦੀ ਬਣਤਰ ਤਕਰੀਬਨ ਆਪਸ ਵਿੱਚ ਮੇਲ ਖਾਂਦੀ ਹੈ। ਮੇਰੇ ਕਹਿਣ ਤੋਂ ਮੁਰਾਦ ਮੇਲ ਖਾਂਦੀ, ਬਾਹਰ ਮੁਖੀ ਸ਼ਬਦ ਵਰਤ ਰਿਹਾ, ਬਣਤਰ ਵਰਤ ਰਿਹਾ, ਸਿਧਾਂਤ ਨਹੀਂ ਮੈਂ ਸ਼ਬਦ ਵਰਤ ਰਿਹਾ। ਮੇਰੀ ਫਿਰ ਬੇਨਤੀ ਹੈ, ਹੁਣ ਉੱਥੇ 9 ਧੁਨੀਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ, ਔਰ ਸਾਡੇ ਇਤਿਹਾਸ ਵਿੱਚ ਇੱਕ ਹੋਰ ਵੀ ਇਹ ਬਹੁਤ ਕਮਾਲ ਦੀ ਗੱਲ ਹੈ ਕਿ ਸਤਿਗੁਰੂ ਦੇ ਘਰ ਦੇ 2 ਰਬਾਬੀ, ਬਾਬਾ ਨੱਥਾ ਜੀ ਤੇ ਬਾਬਾ ਅਬਦੁੱਲਾ ਜੀ, ਸੁਰ ਸਿੰਘ ਦੇ ਰਹਿਣ ਵਾਲੇ। ਇਤਿਹਾਸਕਾਰ ਤਾਂ ਇਹ ਵੀ ਕਹਿੰਦੇ ਨੇ ਇਹ ਦੋਨੋਂ ਭਰਾ ਢੱਡ ਤੇ ਸਰੰਗੀ ਨਾਲ ਇਹਨਾਂ ਨੇ 22 ਦੀਆਂ 22 ਵਾਰਾਂ 2 ਮਹੀਨਿਆਂ ਵਿੱਚ ਉਹਨਾਂ ਹੀ ਧੁਨੀਆਂ 'ਚ ਜਿਹੜੀਆਂ ਧੁਨੀਆਂ ਸਤਿਗੁਰਾਂ ਨੇ ਦਰਜ ਕੀਤੀਆਂ ਨੇ, ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਇਸੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਸਰਵਣ ਕਰਾਈਆਂ ਸਨ। ਫਿਰ ਬੇਨਤੀ, ਗੁਰੂ ਗ੍ਰੰਥ ਸਾਹਿਬ ਦੀਆਂ 22 ਦੀਆਂ 22 ਵਾਰਾਂ ਜਿਹੜੀਆਂ 9 ਧੁਨੀਆਂ ਨੇ ਉਹ ਵੀ ਵਿੱਚ ਕਿ ਉਹਨਾਂ ਨੇ ਸਤਿਗੁਰਾਂ ਦੇ ਸਨਮੁਖ ਇਹ ਵਾਰਾਂ ਗਾਇਨ ਕੀਤੀਆਂ ਨੇ। ਮੈਂ ਫਿਰ ਬੇਨਤੀ ਕਰਾਂਗਾ ਕਿ ਸਤਿਗੁਰਾਂ ਨੇ ਇੱਕ ਬਖਸ਼ਿਸ਼ ਕੀਤੀ, ਜਿੱਥੇ ਵਾਰ ਬਾਹਰ ਮੁਖੀ 2 ਲੜਾਈ ਹੈ, ਇੱਕ ਨਾਇਕ ਹੈ ਇੱਕ ਖਲਨਾਇਕ ਹੈ, ਇੱਕ ਬਦੀ ਦਾ ਚਿੰਨ੍ਹ ਹੈ ਇੱਕ ਨੇਕੀ ਦਾ ਹੈ, ਇੱਕ ਜ਼ੁਲਮ ਕਰਨ ਵਾਲਾ ਹੈ ਦੂਜਾ ਜ਼ੁਲਮ ਦਾ ਮੁਕਾਬਲਾ ਕਰਨ ਵਾਲਾ ਹੈ। ਵਾਰਾਂ ਇਸ ਤਰ੍ਹਾਂ ਹੀ ਬਣਦੀਆਂ ਨੇ ਜੀ, ਨੇਕੀ ਦੀ, ਸੂਰਮਿਆਂ ਦੀ। ਸਤਿਗੁਰਾਂ ਨੇ ਉਹ ਜਿਹੜੀਆਂ ਵਾਰਾਂ ਸੰਸਾਰ ਦੇ ਸੂਰਮਿਆਂ ਦੇ ਕਾਰਨਾਮੇ ਦੱਸਦੀਆਂ ਸਨ, ਪਿਆਰਿਓ ਉਹਨਾਂ ਕਿਰਪਾ ਕੀਤੀ ਇਸ ਜੀਵ ਨੂੰ ਸੰਘਰਸ਼ਸ਼ੀਲ ਦੱਸ ਕੇ ਸਤਿਗੁਰਾਂ ਨੇ ਉਹ ਵੀਰ ਰਸੀ ਜਿਹੜੀ ਵਾਰ ਸੀ ਉਹਨੂੰ ਰੂਹਾਨੀਅਤ ਦੇ ਵਿੱਚ ਬਦਲ ਕੇ ਰੱਖ ਦਿੱਤਾ। ਫਿਰ ਅਰਜ਼ ਕਰਾਂਗਾ, ਵਾਰਾਂ ਸਿਰਫ ਪੌੜੀਆਂ ਨੇ, ਪੌੜੀਆਂ ਦੇ ਨਾਲ ਫਿਰ ਸਤਿਗੁਰਾਂ ਨੇ ਮਿਲਦੇ ਹੋਏ ਸ਼ਲੋਕ ਦਰਜ ਕੀਤੇ ਨੇ। ਵਿਦਵਾਨ ਪੁਰਸ਼ੇ ਕਹਿੰਦੇ ਨੇ ਕਿ ਜਿਹੜੇ 22 ਵਾਰਾਂ ਤੋਂ ਸ਼ਲੋਕ ਬਚ ਗਏ, ਹਾਲਾਂਕਿ 2 ਵਾਰਾਂ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਨੇ ਜਿਨ੍ਹਾਂ ਨਾਲ ਇੱਕ ਵੀ ਸ਼ਲੋਕ ਨਹੀਂ। ਇੱਕ ਤਾਂ ਮੈਂ ਬੇਨਤੀ ਕੀਤੀ ਰਾਮ ਕਲੀ ਕੀ ਵਾਰ ਰਾਏ ਬਲਵੰਡ ਤਥਾ ਸੱਤੈ ਡੂਮ ਆਖੀ, ਉਸ ਦੀਆਂ 8 ਪੌੜੀਆਂ ਨੇ। ਦੂਸਰੀ ਅਸੀਂ ਵਾਰ ਪੜ੍ਹਨੇ ਹਾਂ ਬਸੰਤ ਕੀ ਵਾਰ ਮਹੱਲ 5, ਉਹ ਵੀ ਸਿਰਫ ਸਤਿਗੁਰਾਂ ਨੇ 3 ਪੌੜੀਆਂ ਦਰਜ ਕੀਤੀਆਂ ਨੇ। ਮੈਂ ਥੋੜ੍ਹਾ ਸਮਾਂ ਆਪ ਜੀ ਦਾ ਇਸ ਕਰਕੇ ਲਿਆ ਕਿ ਇਹ ਅਸਲ 'ਚ ਵਾਰ ਤਾਂ ਉਚਾਰਨ ਕੀਤੀ ਹੈ ਗੁਰੂ ਰਾਮਦਾਸ ਜੀ ਦੀ, ਬਿਹਾਗੜੇ ਕੀ ਵਾਰ, ਕਿਉਂਕਿ ਪੌੜੀਆਂ ਸਾਰੀਆਂ ਗੁਰੂ ਰਾਮਦਾਸ ਜੀ ਦੀਆਂ ਨੇ। ਇਸ ਨਾਲ ਸ਼ਲੋਕ ਗੁਰੂ ਨਾਨਕ ਸਾਹਿਬ ਜੀ ਦੇ ਨੇ, ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਨੇ, 2 ਸ਼ਲੋਕ, ਪੌੜੀਆਂ ਇਸ ਦੀਆਂ 21 ਨੇ, ਇਸ ਬਹਾਗੜੇ ਕੀ ਵਾਰ ਦੀਆਂ 21 ਪੌੜੀਆਂ ਨੇ, ਤੇ 21 ਪੌੜੀਆਂ ਦੇ ਨਾਲ 43 ਸ਼ਲੋਕ ਨੇ। ਫਿਰ ਮਨ 'ਚ ਆਏਗਾ ਵੀ 21 × 42 ਤਾਂ ਹੋਇਆ, ਅਸਲ 'ਚ ਇਸ ਵਾਰ ਵਿੱਚ ਸਿਰਫ ਇੱਕ ਪੌੜੀ 12ਵੀਂ ਹੈ ਜਿਹਦੇ ਨਾਲ 3 ਸ਼ਲੋਕ ਸਤਿਗੁਰਾਂ ਨੇ ਦਰਜ ਕੀਤੇ, ਪੰਚਮ ਸਤਿਗੁਰੂ ਨੇ ਜਦੋਂ ਤਰਤੀਬ ਦੇ ਰਹੇ ਆ ਬਾਣੀ ਨੂੰ। 12ਵੀਂ ਪੌੜੀ ਨਾਲ 3 ਸ਼ਲੋਕ ਨੇ, ਬਾਕੀ ਸਾਰੀਆਂ ਪੌੜੀਆਂ ਨਾਲ ਗੁਰਮੁਖੋ 2-2 ਸ਼ਲੋਕ ਨੇ। ਇਸ ਦੀਆਂ 21 ਪੌੜੀਆਂ ਨੇ, 43 ਸ਼ਲੋਕ ਨੇ, पर गुरु रामदास सच्चे पातशाह उन्हां दे सिर्फ दो श्लोक ने इस पवित्र वार दे अंदर। भगत कबीर साहब जी एक उन्हां दा श्लोक भी उचारण किया होया इस वार विच है। खैर रहो विचार, यह सतगुरां ने जेड़ा अज हुक्म दी दात बख्शी ए बिहागड़े की वार दी छेवीं पौड़ी है। इस छेवीं पौड़ी नाल जेड़े दो श्लोक ने ए धन गुरु अमरदास महाराज जी दे उचारण किते होए ने। इस विच पहले श्लोक विच दरवेश कौन हुंदा है, दूसरे श्लोक विच सतगुरां ने रस दी गल कीती है, दो पंखियां दी गल कीती है, एक ब्रिक्ष दी रुख दी गल कीती है, ते पौड़ी दे विच गुरु रामदास जी ने सब कुछ वरतारे वरतान वाला आप ही करता पुरख वाहिगुरु है। आओ जी इस पवित्र पौड़ी दा पहला श्लोक धन गुरु अमरदास महाराज उन्होंने मुबारक रसना तो उच्चारण किया है।
दरवेसी को जानसी,
हजूर ने पहला बचन क्या दरवेसी को जानसी, लफज है जी दरवेश। गुरबाणी च यह शब्द बहुत वारी आया है, दरवेश तो लफज बनया दरवेशी। इनू एक शब्द सौखा होर कर लिए, एक शब्द है फकीर ते दूजा शब्द असी वरतने फकीरी। उंज वैसे गुरु ग्रंथ साहिब विच फकीर शब्द मंगते लिए भी वरत्या है। महाराज जी ने यह शब्द वरत्या है कि जिन कै पल्लै धन वसै तिन का नौ फकीर, उथे मंगता क्या है। पर मैं फकीर दा भाव इथे लै रहा हां जेड़ा केवल परमात्मा दी याद विच जुड़िया है। इथे शब्द असल च है दरवेश। फिर ध्यान नाल आप जी सुनियो जी, दरवेश तो लफज बने दरवेशी, जिवें फकीर तो आपां फकीरी शब्द वरतने। महाराज कह रहे ने कि दरवेशी कोई विरले ही जानदा है, सारिआं नूं नहीं पता दरवेशी की हुंदी है।
विरला को दरवेश,
ते महाराज कहिंदे इस संसार विच कोई टावा टावा किते किते करोड़ां विचों एक अद्धा ही दरवेश है। कोई कला दरवेश मिलेगा बहु गिनती चो, ते कोई विरला ही टावा टावी जानदा कि दरवेशी की है। अगे महाराज कहिंदे क्यों खंडन करने इस चीज दा, दूसरी तुक दे अर्थ आपां होर देख लईए।
जे घर घर हंडा मंगदा,
जे घर घर हंडा मंगदा, अपने आप नू ए भी कह जी मैं ता दरवेश हां जी, असी ता दरवेशी वाला बाणा धारण कीता है जी। पर सतगुरु कहिंदे ने ओह काहदा दरवेश, जे घर घर हंडा मंगदा, हंडा दर ते फिरे। जेड़ा बंदा घर घर झोली अड के मंग के खांदा पिया है, दर दर दा ओ सवाली बनिया होया है, ओ मंगता बन के पिंडां विच शहरां विच गलियां बाजारां कूचियां दुकानां अगे खलो के मंगदा है, ते नाल इह शब्द कही जांदा है जी असी ता फकीर हुन्ने हां, असी ता दरवेश हुन्ने हां, आ मेरा लिबास ता तुसीं देखो मैं दरवेशां वाला बाणा पाया है। सतगुरु फिर अगे बचन कर रहे ने, दरवेशी को जानसी विरला को दरवेश, कोई विरला दरवेश है जिहड़ा दरवेशी नूं जानदा है। जे घर घर खंडा मंगदा, जेड़ा इंसान दरवेश बन के घर घर दे विच झोली अड के मंगता बन के तुरिया फिरदा है।
तिग जीवन तिग वेश,
देखो सतगुरु शब्द की वरते तिग जीवन तिग वेश। महाराज ने शब्द वरत्या जी, एक शब्द असी फिटकार कहने, फिटे मूं कहा जांदा है, तिरकार तां उस तो अगे है जी। कहिंदे जेड़ा बंदा अपने आप नूं दरवेश कहिंदा है, ते घर घर विच खलो के जीव दे रस लई पदार्थां दी भुख लई मंगता बन के मंगदा है, इक तां उहदा लिबास ही लानत जोग है। मैं बड़े शब्द वरत रहा जी, तरिक जीवन है उसदा, उहदी जिंदगी भी तरकार जोग है, लानतां वाली है, ते उसदा जेड़ा लिबास है सच एवे उही तरकार जोग है जेड़ा अपने आप नू कहे दरवेश, ते लोकां दे बूहे अगे झोली अड के मंगी जाए। धन गुरु अमरदास कहिंदे ना ओ दरवेश है ते ना ओदा लिबास दरवेशी वाला है, इहो जिहा भिखारी इहो जिहा लालची इहो जिहा पखंडी बंदे, उहनां दे जीवन नू भी तरकार है ते उहनां दे लिबास नू भी तरकार है। मैं दो तुकां पहलियां सिर्फ आपां लईआं ने, थोड़ा जिहा असीं देख लईए कि गुरु ग्रंथ साहिब जी दी बाणी च दरवेश किहनूं मन्निआ है। अगे वैसे सतगुरु एदा खुलासा होर भी करनगे। एक तो आप नूं बेनती मैं तां कर लगा कि अज पंजाब विच भी बड़े मिलते हैं, आपां रहना विशेष है, जेडे पैरां च घुंगरू बन के भी नचदे आ जी, नशा पत्ता भी रज के करदे आ जी, ते कई इहो जिहा वेख्या जेडे सियासत विच दी भुख भी रखदे आ, गाउंदे भी आ, पर नाले भी कहिंदे असीं तां दरवेश हां जी, साडे दरवेशां दा की। ते भोली भाली जनता नूं पता ही नहीं भी दरवेश कौन है। मैं आप नूं फिर अर्ज करांगा, श्री गुरु ग्रंथ साहिब दी बाणी ने जिन्नी स्पिरिचुअल डेफिनेशन कहां जा रूहानी परिभाषा दिती है, शायद उन्हां फिरकियां कोल भी वह परिभाषिक शब्द नहीं जिहड़ी धन गुरु नानक साहिब दी जोत ने दे दिती। अज पहला तां आपां बाणी चों देखिए दरवेश कौन है, किस नूं दरवेश कहा जांदा है। मैं पिछले दिन भी अर्ज की सी जी, पिछले सालां च भी इत्थे, कि जिन्ने असीं रूहानी शब्द वरतने आ सतगुरां ने गुरबाणी विच उन्हां रूहानी शब्दां दी परिभाषा निर्धारित कीती है, उन्हां दे लक्षण दसे ने। जिवें पिछले दिनी मैं आप कल ही परसों कहा सी कि असी ब्रह्म ज्ञानी, कोश मुताबिक अर्थ है ब्रह्म ज्ञानी दा अर्थ जिसको ब्रह्म का ज्ञान, लफ्ज अर्थ ने, पर गुरु साहिब दे अर्थ करनगे मन साचा मुख साचा सोए अवर ना पेखै एकस बिन कोए, नानक ए लक्षण ब्रह्म ज्ञानी कोए। ये परिभाषा होगी ना। हुण असी शब्द वरतने संत, हर बंदे लई वरत्या जा रहा, पर गुरु ग्रंथ साहिब जदों इहदी परिभाषा निर्धारित करदे ने उत्थे बख्शिश करदे ने, जिन्हां सास गिरास ना विसरै हर नामा मन मंत, धन से सही नानका पूर्ण सोई संत। हुण शब्द सेवक, सेवक दे सीधे लफ्ज़ी अर्थ ने जी, सेवा करन वाला, आपां कहिंदे जी इह सेवादार है जी। प्यारिओ गुरु ग्रंथ साहिब तों अर्थ पुछीए सेवादार कौन हुंदा है, सच्चे पातशाह जी ने परिभाषा दित्ती सेवक दी, हजूर ने फरमाया नानक सेवक सोई आखीऐ, उस नूं सेवादार कहा जांदा है, जो सिर धरै उतार, सतगुर का भाणा मन लै शब्द रखे उरतार, जिहड़ा अपना आप भेटा करदा है, अपना सिर दर्द हंकार वढ के रख दे ते सतगुरु नूं समर्पित करके जो गुरु जी कहिंदे ने उस भाणे नूं सत करके मन लै, ओही सेवा सेवक है। चलो मैं ज्यादा डिटेल च नहीं, हुण असल च जिहड़ा पंजाबी च लफ्ज दरवेश गए, यह लफ्ज गए परशियन दा, फारसी दा शब्द दसदे ने जी विद्वान पुरश, असल च यह लफ्ज है जी दर अवेज। फिर सुनियो पंजाबी च असी पढ़ने पे दरवेश, दर अवेज, दरवेज दा अर्थ है, दर दा अर्थ है दरवाजा बुआ, ते अवेज दा अर्थ है लटकिया होया। वैसे दरवेज दा अर्थ है अखरी अर्थ है जी जिहड़ा दरवाजे उत्ते लटकिया होया है। इहदे थोड़े जिहा होर सौखे अर्थ कर लईए दरवेज, पहला मैं शब्द सिर्फ दरवेज वरत रहा, दरवेज दा अर्थ है जिहड़ा अपने मालक दे बूहे ते लटकिया है, जिहड़ा अपने मालक दे दरवाजे ते समर्पित हो गया, जिहड़ा अपने मुरशद दे बूहे उत्ते ही बैठ गया, इहनूं कहिंदे ने दरवेज, बूहे ते लटकिया। गुरु ग्रंथ साहिब ने जिहड़ी दरवेश दी परिभाषा दित्ती, थोड़ा जाओ आपां उहनूं देखने आ। महाराज जी ने उत्थे लिबास दा जिक्र नहीं कीता, उत्थे सतगुरां ने बाणी विच दरवेश दी परिभाषा दित्ती है, दिल दरवानी जो करै। फिर सुनियो दिल दरवानी जो करे, दरवेसी दिल रास, इश्क मोहब्बत नानका लेखा करते पास। ये है दरवेश गुरु नानक साहिब जी दे घर दा, क्योंकि बाणी च सतगुरां लई दरवेश शब्द भी वरते है रबाबी साहिब ने। मैं अगे बेनती करना हुण इत्थे वे दिल दरवानी, दिल दा अर्थ आपां सारे जाणदे हां, ते दिलवानी दरवानी, इहदा दरवानी दा अर्थ है कि उत्थों दी निगाह रखदा है, पहरेदारी करदा है। दिल दरवानी जो करे, फिर सुनियो दरवान दा अर्थ हुंदा है पहरेदार, जिहड़ा बूहे अगे खलोता है, महल अगे खलोता है, महल विच कोई बंदा वड़दा है ते उह वेखदा है वी इह बंदा कौन है, उहनूं रोक के पुछदा तू कौन, जे गलत दस्से उहनूं दिस्से उहनूं बाहर कढ दिंदा है। इत्थे सतगुरां ने इन्ना प्यारा बचन कहा, कहिंदे ने भाई सिखो दरवेश उह वे जिहड़ा अपने दिल दे फुरनियां दी पहरेदारी करदा है। फिर अर्ज कह मैं तां कहा भी बड़े गहरे अर्थ ने गुरबाणी भी दरवेश दे, जिहड़ा अपने दिल दी पहरेदारी करदा है। प्यारियो सच दे इत्ते हर बंदा बिना पैसों तो लोकां दी पहरेदारी करदा है, किसे दा पुत्र दी, किसे दी धी दी, किसे दे व्यापार दी। कईआं बंदिआं दा सुभाअ ही इवे, उह अपनी गिरबान विच पहरेदारी करन दी थां ते समाज दी पहरेदारी करी जांदे आ, ते फिर रिपोर्टां लोकां दिंदे ने, अज सुणिआ जे आ होइआ, अज सुणिआ आ होइआ। महाराज कहिंदे ने भले बादशाह जे पहरेदारी करनी है ते लोकां दे घर दी पहरेदारी ना कर, तू अपने दिल दे बूहे दी पहरेदारी कर, तू गुरु कोल बैठ के अपने फुरने वेख के केड़ा गलत फुरना मेरे अंदर जा रहा है ते केड़ी वाशना दे फुरने ने मेरे घर नू तबाह कर देना है। पहरेदार होवे जिहड़ा अपने दिल दा पहरा दे। सतगुरां ने बाणी च कहा दिल दरबानी जो करे, जिहड़ा अपने दिल दी पहरेदारी करदा दरवेशी दिल रास, रास दरस वैसे पूंजी हुंदा है। असल च दरवेश होवे जिहड़ा अपने दिल नू परमात्मा दे रस्ते ते दौर दे। अगली गल, ओ रौला नहीं पांदा उस दरवेश नू, पता मेरे अंदर दा इश्क, मेरे अंदर दी मोहब्बत, मेरे अंदर दा प्यार मैनू किसे नू दसन दी लोड़ नहीं। मेरा इश्क, मेरा प्यार, मेरी मोहब्बत करता पुरख आप जानदा है। सीधी गल, दरवेश होवे गुरमुख जिहड़ा अपने दिल दे फुरनिया दी निगरानी रखदा। यह बड़ा सूक्ष्म है। दिल दरवानी जो करे दरवेशी दिलरास, इश्क मोहब्बत नानका लेखा करते पास। थोड़ा जा होर आप देख लीए, गुरु ग्रंथ साहिब विच दरवेश दी परिभाषा बारे बाबा फरीद साहब ने बहुत शब्द वरते। गुरु नानक साहब जी ने वरत्या शब्द साध, सहज, सुख, रस, कस, तजियले कापड़ छाडे चमड़ लिए, दुखिए दर्द वंद दा तेरे नाम रते दरवेश पै। जिन्हां ने दुनिया के सुख त्याग दिते, जिन्हां ने दुनिया के स्वाद छड्ड दिते, जिन्हां ने दुनिया की वाशना तो अपने आप नूं बचा लिया, महाराज कहिंदे जिहड़े नाम च रत्ते गए वह सच्ची मुची परमात्मा दे घर दे दरवेश ने। दुखी दर्द वन दर तेरे नाम रत्ते दरवेश पै, वह दरवेश ने। चलो इत्थे एक उदाहरण आप लै लैने। सौखी जी मैं अपने मन नूं गल समझाण लई कहा जांदा है कि एक वारी किसे रब नू इश्क करन वाले बंदे ने जां मोहब्बत करन वाले बंदे ने किसे दरवेश नू अपने घर आमंत्रित कीता। एक बेनती मैं होर कर दियांगा, कथा कर दियां, स्रोते ठीक है अपने ढंग नाल सोचदे आ, मन दे फैसले भी अपने करदे आ, ते इह भी स्पष्ट है कि जितना मर्जी कोई चंगा बोल लै, जितना मर्जी कोई गुण धारण कर लै, सारी दुनिया कदी भी उस बंदे नू पसंद नहीं करदी। सच है ना जी? इत्थों बंदे दी गल तो छड्डो, जिस रब ने सब कुछ पैदा कीता सारी दुनिया तो उन्हों भी नहीं पसंद करदी। मैं पिछले दिन आशीदा एक बेनती की, दखन च एक बहुत क्रांतिकारी हुए ने, साउथ च मैं ना नहीं लवांगा, उन्होंने परमात्मा नू 15 सवाल किए ईश्वर नू, ते सवाल ए ने भी उखाई नहीं। मेरे मन से जो ओदा मैं ग्रंथ पढ़िया जेडे ओदे 15 सवाल ने कि तू लोक क्यों क्यों बैठा है, तू बुझ दिल है, लोकां सामने क्यों नहीं आउंदा। ओ मेरे मन च आया भी ए बंदा कह रहा मैं ईश्वर नू नहीं मानदा, मैं तर्क दे हिसाब नाल गल कर रहा, मैं लॉजिक नाल गल कर रहा, ईश्वर है ही नहीं, ते जिहड़ा है ही नहीं ते उहदे ते सवाल करने भी ते मूर्खता ही है ना। फिर अल सुनियो, जिहड़ा तू मान रहा है ही नहीं, मेरी फिर बेनती है, वह कहिंदा ईश्वर नहीं, मैं ईश्वर नूं सवाल पूछना। जदों तेरा अंदर मन रहा भी है ही नहीं, ते जिहड़ा है ही नहीं उहदे ते प्रश्न करी जाने, एदू वड्डा फिर महामूर्ख किहड़ा हो सकदा। इहदा मतलब अंदर वह भी कितने मानता पै जिन्हों पुछदा पै तू लुकिया क्यों है। फिर बरीकी नाल बेनती सुनियो, मैं फिर अर्ज करांगा, वह पुछ रहा तू कित्थे है, तू लुकिया कित्थे है, ते जे तू पुछ रहा इहदा मतलब तेरे अंदर ने वजूद मान लिया, भावें फुरने के तौर पर मान लिया, तू यह कह दिता। मैं फिर अर्ज करांगा कि एक हुंदा है शब्द, डॉक्टर रूप सिंह उन्होंने एक लेख लिखिया सी पिछे जी, ये सिद्धांत संवाद ते साखी। मैं इस नूं थोड़ी जी बेनती कर दियांगा कथा विच, क्योंकि जदों साखी चलदी है कई ऐसे स्रोते ने वह कहिंदे इह तां कीड़ी कहानी शुरू करके बह गए। जदों संवाद चलदा है शब्द तो शब्द खोलिया जांदा है, ते जिहड़ा शब्द बारे जानकारी नहीं रखदा उहदी समस्या खड़ी हो जांदी है, बाणी दे प्रमाण दई जांदे आ। हाँ जी, बेनती है सिद्धांत, इहदा लफ़्ज़ी अर्थ है सिद्धांत दा अंत सिद्ध कीती हुई बात। मैं सिर्फ थोड़ा जा विचो निकलिया आवांगा फिर विषय ते। सिद्धांत दा अर्थ है अंत सिद्ध कीती हुई बात। इहदा मतलब जिस गल नूं मत के रिड़क के विचार कर करके जिहदा तत् कढ़ लिया जाए ना उहनूं निचोड़ नूं कहिंदे आ आपां सिद्धांत। फिर मैं बेनती करां सिद्धांत दा अर्थ है अंत सिद्ध कीती हुई बात। हुण सिद्धांत नूं समझण लई संवाद रचाया जांदा है, विवाद नहीं। फिर अज सुनियो संवाद है, विवाद नूं कोई थां नहीं, ते संवाद विच डांग नहीं चलदी हुंदी। फिर अर्ज है संवाद दे अंदर गाली गलोच नहीं हुंदा, संवाद दे अंदर किसे नूं अपमानत नहीं कीता जांदा। इत्थों तक कि मैं एक दिन कहा गुरु नानक साहब नाल जिन्ना सब तो वध संवाद कीता किसे काजी ने इन्ना नहीं कीता। ठीक है काजी रुकन दीन ने 300 तो वध प्रश्न कीते, पर वह साढ़े कोल हिस्टरी दे रूप च ने, बाणी दे रूप च नहीं। मैं बेनती करांगा सब तो ज्यादा गुरु ग्रंथ साहिब विच जे सिद्धांतक प्रश्न किसे ने कीता ते सिद्धां ने कीते ने। सिद्ध गोष्ठ बाणी संवाद है, वह प्रश्न करदे आ। ते मैं हैरान उस बाणी च कोई पुराणिक उदाहरण नहीं दित्ती, ध्रुव दी, प्रहलाद दी, गणका दी, अजामल दी। हां जिक्र हुंदा है उन्हां दा, सिद्धां दे नामां दा जिक्र हुंदा है, पर प्यारे उन्हां दे सवाल इन्ने क बरीक ने, वह सारे साधना नाल संबंधित ने, क्योंकि वह साधना करने वाले ने। मैं एक दिन इत्थे कहा सी भाई जी कि देखो बटाले दी धरती ते सिद्ध गोष्ठ होई अचल। भाई साहब भाई गुरदास साहब ने लिखे बाबे कीती सिद्ध मेला सुन शिवरात दा बाबा अचल बटाले आई, जिन्हों आप जी अचल कहिंदे हो शब्द अचल बटाले आई। फिर मैं बेनती करा उत्थे हजूर नाल गोष्ठी हुई, बाबे कीती सिद्ध गोष्ठ, शब्द शांत सिद्धां विच आई। इस सब बेनती सुनियो सिद्ध गोष्ठ का मतलब यह नहीं कि गोष्ठी करके चले गए। भाई गुरदास साहब कहने जेड़े बंदे इन्नी देर दे शांति लई अंदर दे टिका लई घर बार छड़ के तुरे फिरदे आ। हुण असी मजाक च कई गल्लां करदे ने जी, कथा करदे ओ कन्न पाटा जोगी होए, ओ सवाह मली बैठा होए। मैनूं पता है भी उहनां दा अपना भेख सी, गुरु जी ने तो उस भेख दी भी आख्या भी रूहानियत कीती है जी। पर यह शब्द कह जाना मंग खाने। मैं फिर बेनती करांगा कि ज्यादातर जेडे उस वक्त सिद्ध नाथ सन वह याद रखियो रोजी दी खातर भेख नहीं सी तारण कीता, भरथरी रात छड़ के चले है, गोपी रात गोपी चंद रात छड़ के चले है। जेडे बंदे राजियां दे पुत्र सन जिन्हां कोल राज भाग पदार्थ सब कुछ सी, वह सब कुछ त्याग के उन्हें चिप्पी विच रोटी मंगन जाना सी, वह सच दी भाल च तुरे सन, वह किसी मंजिल ते पहुंचना चाहते सन, रिधियां सिधियां उन्हां दे कोल सन। ते मैं बेनती करा जदों बाबा जी नाल उन्हां गोष्ठी कीती सुमेर पर्वत ते होई, नानक मता साहब जिन्हों अज आपां कहिंदे आ गोरख मता सी उत्थे होई, अखीरली गोष्ठ जदों अचल होई ते उत्थे भाई साहब कहिंदे ने सचमुच अचल दी धरती ते गोष्ठी तो बाद सिद्ध बिल्कुल शांत हो गए। साडे कोल अचल स्थान है, पर मैं तो कई बार कहना सिखा नूं चाहिए इत्थे विद्वानां नूं जिहड़े सैमीनार बाहर करदे आ अचल जाके करो, क्योंकि गुरु नानक साहब ने उस धरती दे उत्ते संवाद दी नींह रखी सी, उत्ते गोष्ठी होई, बाबे कीती सिद्ध गोष्ठ, शब्द शांत सिद्धां विच आई। उत्थे फिर सिद्धां ने एक बचन भी कहा है, वह जिहड़ा असी पढ़ने आ कि सिद्ध बोलन शुभ बचन, धन नानक तेरी वड्डी कमाई, क्योंकि उन्हां बंदियां ने कमाई कीती। सज्जन ठग ने नहीं कहा बाबा जी तुम्हारी कमाई वड्डी, कौडे ने भाई कौडे ने नहीं कहा तुम्हारी कमाई वड्डी। प्यारे याद रखियो जेड़ा अंदर सुरत करके चलिया है शब्द की कमाई करदा ओनू पता है भी शब्द की कमाई क्यों ना क्या कि बाबा जी अज तुहाडे नाल गोष्ठ कर ली ठंड पै गई, सच्चे पातशाह उन्हां दी शब्द वरदे ने आप जी तो वड्डा इत्थे कोई नहीं। बाबे कीती सिद्ध गोष्ठ, शब्द शांत सिद्धां विच आई। अगे कहिंदे ने वड्डा पुरख प्रगटिया कल युग अंदर जोत जगाई। मैं थोड़ा जिहा आप जी दा टाइम इस करके लैन लगा, एक शब्द है सिद्धांत। सिद्धांत नूं समझण वास्ते साडे कोल संवाद है, ते संवाद ओही बंदा करेगा जिहड़ा सिद्धांत दी गल नूं थोड़ा बहुत जानदा है। फिर अर सुनियो बाकी तां जकारे ही ने ना जी, जे बंदे इकट्ठे होए अपना धड़ा जित गया जी जकारे ते जकारा। फिर बेनती है संवाद विच कालापन नहीं, संवाद विच फिक्के बोल नहीं, ਸੰਵਾਦ ਦੇ ਵਿੱਚ ਕੇਵਲ ਡਾਂਗਾਂ ਚੁੱਕਣੀਆਂ ਨਹੀਂ, ਸਤਿਗੁਰਾਂ ਨੇ ਤਾਂ ਸਿੱਧ ਗੋਸ਼ਟ ਵਿੱਚ ਇੱਕ ਬਚਨ ਕਿਹਾ ਹੈ, ਰੋਸ ਨਾ ਕੀਜੈ ਉੱਤਰ ਦੀਜੈ। ਸਿਧਾਂਤ ਨੂੰ ਸਮਝਣ ਵਾਸਤੇ ਮੈਂ ਬੇਨਤੀ ਕਰਾਂਗਾ ਸੰਵਾਦ ਹੈ। ਹੁਣ ਅਗਲੀ ਗੱਲ ਧਿਆਨ ਨਾਲ ਸੁਣਿਓ ਜੀ, ਮੰਨ ਲਓ ਜਿਹਨੂੰ ਸੰਵਾਦ ਦੀ ਸਮਝ ਨਾ ਪਏ, ਸੈਮੀਨਾਰ ਹੋ ਰਿਹਾ, ਵਿਦਵਾਨ ਪੁਰਸ਼ ਬੋਲ ਰਹੇ ਆ, ਤੇ ਮੇਰੇ ਵਰਗਾ, ਮੈਂ ਆਪਣੀ ਗੱਲ ਕਰ ਰਿਹਾ, ਮੈਂ ਆ ਕੇ ਬਹਿ ਗਿਆ, ਨਾ ਤਾਂ ਮੈਨੂੰ ਉਹਨਾਂ ਦੀ ਭਾਸ਼ਾ ਦੀ ਸਮਝ ਪੈ ਰਹੀ ਹੈ, ਨਾ ਜੋ ਕੁਝ ਉਹ ਬੋਲ ਰਿਹਾ ਕਿਤਾਬਾਂ ਦੇ ਹਵਾਲੇ ਦੇ ਰਿਹਾ, ਮੈਨੂੰ ਉਹ ਵੀ ਸਮਝ ਤੋਂ ਬਾਹਰ, ਤੇ ਮੈਂ ਵੇਖਾਂਗਾ ਚਾਰ ਚੁਫੇਰੇ ਵੀ ਇਹ ਜਿਹੜਾ ਜਿਹੜੀ ਗੱਲਬਾਤ ਕਰਦੇ ਪਏ ਮੇਰੀ ਸਮਝ ਤੋਂ ਬਾਹਰ ਹੈ। ਫਿਰ ਯਾਦ ਰੱਖਿਓ, ਜਿਹਨੂੰ ਸਿਧਾਂਤ ਦੀ ਉਸ ਤਰ੍ਹਾਂ ਸਮਝਣਾ ਪਏ ਸੰਵਾਦ ਨਾਲ, ਉਹਦੇ ਲਈ ਫਿਰ ਸਾਖੀ ਕੰਮ ਕਰ ਦਈਏ, ਉਹਨੂੰ ਕਹਾਣੀ ਜਾਂ ਸਾਖੀ ਸੁਣਾਓ, ਸੱਚ ਇਵੇਂ ਸਾਖੀ ਨਾਲ ਸਮਝ ਪੈ ਜਾਂਦੀ ਹੈ ਕਹਿਣਾ ਕੀ ਚਾਹੁੰਦੇ ਆ। ਫਿਰ ਤਿੰਨ ਸ਼ਬਦ ਚੇਤੇ ਰੱਖਿਓ, ਸਿਧਾਂਤ, ਸੰਵਾਦ ਤੇ ਸਾਖੀ। ਥੋੜਾ ਜਿਹਾ ਆਓ, ਮੈਂ ਅਜੇ ਵਿਸ਼ਾ ਲੈ ਲਿਆ ਆਪਾਂ ਥੋੜਾ ਬਾਣੀ, ਕਿਉਂਕਿ ਜਦੋਂ ਮੈਂ ਸਾਖੀ ਕਰਨਾ, ਸਾਨੂੰ ਇਹ ਪਤਾ ਹੈ ਪਿਆਰਿਓ, ਇਹ ਪ੍ਰਧਾਨ ਜੀ ਬੈਠੇ ਆ ਕੇ, ਇਹ ਆਮ ਬੰਦਾ ਜੋਬ ਕਰਦਾ ਹੈ ਨਾ ਜੀ, ਇੱਕ ਵਾਰੀ ਇੰਟਰਵਿਊ ਦੇ ਦਿੱਤੀ, ਕੰਮ ਕਰਨ ਲੱਗ ਪਿਆ, ਫਿਰ ਸੌਖਾ ਨਿਕਲ ਜਾਂਦੇ ਨੇ ਦੇਣ, ਤੇ ਜੇ ਮੰਨ ਲਓ ਕੋਈ ਗਲਤੀ ਕਰਦਾ, ਡਾਂਟਿਆ ਜਾਂਦਾ ਜਾਂ ਫਿਰ ਪੁੱਛਿਆ ਜਾਂਦਾ। ਪਰ ਯਾਦ ਰੱਖਿਓ, ਪ੍ਰਚਾਰਕ ਵਿਚਾਰਾ ਰੋਜ਼ ਹੀ ਇੰਟਰਵਿਊ ਦਿੰਦਾ, ਤੇ ਕਰੋੜਾਂ ਬੰਦੇ ਰੋਜ਼ ਲੈਂਦੇ ਆ ਇੰਟਰਵਿਊ, ਉਹਦੇ ਵਿੱਚ ਕਈ ਵਿਰੋਧੀ ਵੀ ਹੁੰਦੇ ਆ, ਕੋਈ ਪਿਆਰ ਕਰਕੇ, ਕੋਈ ਅਨਭਗਤ ਵੀ ਹੁੰਦੇ। ਮੈਂ ਬੇਨਤੀ ਕਰਾਂਗਾ, ਸਿਧਾਂਤ ਨੂੰ ਸਮਝਣ ਲਈ ਸੰਵਾਦ ਹੈ, ਤੇ ਸੰਵਾਦ ਦੀ ਜਿਹਨੂੰ ਸਮਝਣਾ ਪਏ ਉਹਦੇ ਵਾਸਤੇ ਫਿਰ ਸਾਖੀ ਕੰਮ ਕਰਦੀ ਹੈ। ਗੱਲ ਸੁਣੋ ਸਿੱਧੀ, ਇਹ ਤੱਤ ਨਿਚੋੜ ਹੈ ਨਾ ਜੀ, ਸਿਧਾਂਤ ਇਹ ਵੇ ਜਿਹੜਾ ਪਰਮੇਸ਼ਵਰ ਦੀ ਸ਼ਰਨ ਵਿੱਚ ਪੈ ਜਾਏ ਉਹਨੂੰ ਸੁੱਖ ਮਿਲਦਾ। ਅਸੀਂ ਪਾਠ ਕਰਨੇ, ਕੱਲ ਵੀ ਪ੍ਰਮਾਣ ਦਿੱਤਾ, ਜੋ ਸੁੱਖ ਕੋ ਚਾਹੈ ਸਦਾ ਸਰਨ ਰਾਮ ਕੀ ਲੇ। ਹੁਣ ਇਹ ਮੈਂ ਕਹਿ ਦਿੱਤਾ ਵੀ ਇਹ ਸਿਧਾਂਤ ਜੇ ਜੀ ਨਿਚੋੜ ਗਏ ਅੱਜ ਤੱਕ ਦਾ, ਕਿ ਜਿਹੜਾ ਪਰਮੇਸ਼ਵਰ ਦੀ ਸ਼ਰਨ ਵਿੱਚ ਪੈ ਜਾਂਦਾ ਉਹਨੂੰ ਸੁੱਖ ਮਿਲਦਾ, ਤੇ ਜਿਹੜਾ ਨਹੀਂ ਜਾਣਦਾ ਇਹਦੇ ਬਾਰੇ ਉਹ ਕਹੇਗਾ ਜੀ ਮੈਨੂੰ ਸਮਝ ਕਿਵੇਂ ਪਏ। ਉਹਨੂੰ ਫਿਰ ਸਾਖੀ ਸੁਣਾਉਂਦੇ ਨੇ ਗੁਰੂ ਜੀ। ਇੱਕ ਸ਼ਬਦ ਆਪਾਂ ਪੜ੍ਹ ਲੈਂਦੇ ਹਾਂ, ਉਹਦੀ ਡਿਟੇਲ 'ਚ ਨਹੀਂ ਜਾਣਾ, ਉਹ ਸ਼ਬਦ ਹੈ ਸੋਲਠ ਰਾਗ ਦਾ, ਗੁਰੂ ਤੇਗ ਬਹਾਦਰ ਸੱਚੇ ਪਿਤਾ ਜੀ ਮਹਾਰਾਜ, ਉਹ ਸ਼ਬਦ ਹੈ ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ, ਇਹ ਸਿਧਾਂਤ ਹੈ। ਹੇ ਮਨਾ, ਪਰਮਾਤਮਾ ਦੀ ਸ਼ਰਨ ਵਿੱਚ ਪਾਓ, ਦੀ ਵਿਚਾਰ ਕਰ। ਹੁਣ ਸਵਾਲ ਹੈ ਜੀ, ਉਹਦੀ ਸ਼ਰਨ ਵਿੱਚ ਪੈ ਕੇ ਕੀ ਮਿਲਦਾ ਹੈ, ਸਾਨੂੰ ਸਮਝਾਓ। ਤੇ ਫਿਰ ਸਤਿਗੁਰਾਂ ਨੇ ਸਾਰੇ ਸ਼ਬਦ ਵਿੱਚ ਸਾਖੀਆਂ ਲੈ ਲਿਖੀਆਂ। ਮਹਾਰਾਜ ਬਚਨ ਕਰਦੇ ਨੇ, ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ, ਜੇ ਸਿਮਰਤ ਗਨਕਾ ਸੀ ਉਦਰੀ, ਤਾਕੋ ਜਸ ਉਰ ਧਾਰੋ। ਫਿਰ ਯਾਦ ਰੱਖਿਓ, ਗਨਕਾ ਸੀ ਉਦਰੀ ਇਹ ਕਹਾਣੀ ਹੈ, ਤਾਕੋ ਜਸ ਉਰਤਾਰੋ, ਉਸ ਸਾਖੀ ਨੂੰ ਸੁਣ ਕੇ ਤੂੰ ਇਹ ਸਿਧਾਂਤ ਪੱਕਾ ਕਰ ਲੈ ਵੀ ਰੱਬ ਜਿਹੜਾ ਪਾਪੀਆਂ ਨੂੰ ਉਤਾਰ ਦਿੰਦਾ ਹੈ। ਫਿਰ ਅਰਜ ਹੈ, ਦੇਖੋ ਸਾਖੀ ਤੇ ਸਿਧਾਂਤ ਹੈ, ਜੇ ਸਿਮਰਤ ਗਨਕਾ ਸੀ ਉਦਰੀ, ਤਾਕੋ ਜਸ ਉਰਤਾਰੋ, ਅਟਲ ਭਇਓ ਧਰੂ ਜਾ ਕੇ ਸਿਮਰਨ ਅਰ ਨਿਰਭੈ ਪਦ ਪਾਇਆ। ਧਰੂ ਤਾਂ ਇੱਕ ਸਾਖੀ ਹੈ ਜੀ, ਅਟਲ ਪਦਵੀ ਤੇ ਪਹੁੰਚ ਗਿਆ, ਤੇ ਦੁੱਖ ਹਰਤਾ ਇਹ ਬਿਦਕੋ ਸਵਾਮੀ ਤੈ ਕਾਹੇ ਬਿਸਰਾਇਆ, ਜਬ ਹੀ ਸ਼ਰਨ ਗਈ ਕਿਰਪਾ ਨਿਧ ਗਜ ਗਰਾਹ ਤੇ ਛੂਟਾ, ਮਹਿਮਾ ਨਾਮ ਕਹਾਂ ਲਉ ਬਰਨੂ, ਰਾਮ ਕਹਿਤ ਬੰਧਨ ਤੇ ਟੂਟਾ, ਅਜਾ ਮਲ ਪਾਪੀ ਜਗ ਜਾਣੈ ਨਿਮਖ ਮਾਇ ਨਿਸਤਾਰਾ, ਨਾਨਕ ਕਹਿਤ ਚੇਤ ਚਿੰਤਾ ਮਨ ਤੈ ਪੀ ਉਤਰੈ ਪਾਰਾ। ਗੱਲ ਸਿਰਫ ਇੰਨੀ ਸਮਝਾਉਣੀ ਸੀ, ਉਹ ਬੰਦਿਆ ਵਾਹਿਗੁਰੂ ਜੀ ਦੀ ਸ਼ਰਨ ਚ ਪੈ ਜਾ, ਤੇਰਾ ਭਲਾ ਹੋ ਜੂਗਾ। ਹੁਣ ਜਿਹਨੂੰ ਨਹੀਂ ਸਮਝ ਉਹਨੂੰ ਫਿਰ ਕਹਾਣੀ ਦੱਸ ਦਿੱਤੀ, ਗਨਕਾ ਦੀ ਦੱਸ ਦਿੱਤੀ, ਧਰੂ ਦੀ ਦੱਸ ਦਿੱਤੀ, ਹਾਥੀ ਦੀ ਦੱਸ ਦਿੱਤੀ, ਅਜਾਮਲ ਦੀ ਦੱਸ ਦਿੱਤੀ। ਪਰ ਇੱਕ ਬੇਨਤੀ ਹੈ ਤੇ ਕਥਾ ਸੁਣਨਾ ਮੈਂ ਜਦੋਂ ਹੋਵਾਂ ਕਰ, ਸਾਖੀ ਉਹ ਜਿਹੜੀ ਸਿਧਾਂਤ ਦੀ ਵਿਆਖਿਆ ਕਰੇ, ਇਹ ਨੀ ਸਿਧਾਂਤ ਕੁਝ ਕਹੀ ਜਾਏ ਤੇ ਸਾਖੀ ਕੁਝ ਕਹੀ ਜਾਏ। ਫਿਰ ਮੇਰੀ ਅਰਜ ਹੈ, ਜਿਹੜੀ ਸਿਧਾਂਤ ਦੀ ਵਿਆਖਿਆ ਕਰੇ, ਅੱਜ ਮੈਂ ਆਪ ਨੂੰ ਬੇਨਤੀ ਕਰਨ ਲੱਗਾ, ਸ਼ਬਦ ਪਹਿਲਾ ਸਲੋਕ ਹੈ, ਦਰਵੇਸੀ ਕੋ ਜਾਣ ਸੀ ਵਿਰਲਾ ਕੋ ਦਰਵੇਸ਼, ਜੇ ਘਰ ਘਰ ਖੰਡ ਹੈ ਮੰਗਦਾ ਤਿਗ ਜੀਵਨ ਤਿਗ ਵੇਸ਼। ਕੋਈ ਵਿਰਲਾ ਦਰਵੇਸ਼ ਹੈ, ਮੈਂ ਅਰਜ ਕੀਤੀ ਦਰਵੇਸ਼ ਉਹ ਜਿਹੜਾ ਦਿਲ ਦਾ ਪਹਿਰਾ ਦਿੰਦਾ। ਇੱਥੇ ਇੱਕ ਸਾਖੀ ਮੈਂ ਜਿਹੜੀ ਅਰਜ ਕਰਨ ਲੱਗਾ ਜੀ, ਚੋਂ ਨਿਕਲਿਆ, ਕਹਿੰਦੇ ਨੇ ਕਿਸੇ ਬਹੁਤ ਚੰਗੇ ਬੰਦੇ ਨੇ, ਪਰਮਾਤਮਾ ਨੂੰ ਪਿਆਰ ਕਰਨ ਵਾਲਾ ਸੀ, ਬਹੁਤ ਦੌਲਤ ਸੀ ਉਹਦੇ ਕੋਲ, ਨੌਕਰ ਚਾਕਰ ਸਨ, ਪਰ ਉਹਦੀ ਰਸੋਈ ਦੇ ਵਿੱਚ ਇੱਕ ਬਹੁਤ ਨੇਕ ਬੀਬੀ ਕੰਮ ਕਰਦੀ ਸੀ। ਉਹ ਬੋਲਦੀ ਘੱਟ ਸੀ, ਪ੍ਰਸ਼ਾਦਾ ਪਾਣੀ ਜੋ ਨਾ ਕਹਿਣਾ ਉਹ ਖਾਣਾ ਉਹਨੇ ਤਿਆਰ ਕਰ ਦੇਣਾ। ਅੱਜ ਉਹ ਘਰ ਆਇਆ, उन्हें अपनी उस रसोई विच काम करने वाली उस बीबी नू नौकरानी नू क्या कि अज बड़ी खुशी दी गल है। वो कहिंदी मालिक दसो, कहिंदा अज साडे घर विच दोपहर नू एक दरवेश खाना खाण वास्ते आ रहा है। मैं ये घटना पहले एक बार अर्ज की सी, एक दरवेश साडे घर भोजन छकन आ रहा, मैं आमंत्रित करके आया, सदा पत्र दे के आया। वो इन्नी खुश जी अज साडे घर दरवेश आवेगा। वो आया, जो कुछ उन्हें लापसी बनाई सी जी अखिचड़ी रूप, उस दरवेश दे अगे रख दिती। ज्यादा पकवान नहीं बनाए, एक अद्धी कोई सब्जी भाजी उन्हें बनाई। वो जिहड़ा दरवेश आया सी उन्हें बुरकी तोड़ के कोर तोड़ के अपने मुंह विच पाई बुरकी, ते इको दम बुरकी दे अंदर के विचों बोलन लग पिया, कहिंदा सदे ते दे लैंदे हो पर खाना पकान दा तुहानूं पता नहीं। जिन्हें आमंत्रित किया से वह बेचारा शशो पंजे च पै गया, कहिंदा जी दरवेश महाराज होया की, कहन लगे तू आप खा के देख ना ए मिठा ना सलूणा, ये ना मिठा है ना सलूणा है। वो बंदे नूं गुस्सा चढ़ गया, जेड़ी रसोई विच रोज काम करदी सी एडा सोहना भोजन बनांदी सी, उन्हें आवाज मार के ताड़ना करके कहा तेनू अकल नहीं, अज साडे घर दरवेश ने खाना खाना सी, आ देख की कह रहे ने, इहदे विच ना लून ना मिठा कुछ भी नहीं भोजन च। उस बीबी ने जिहड़ी गल की सुन वाली, कहन लगे मालिक जी तुसी जिहड़ा मैनू सुनेहा दिता सी उह दरवेश लई दिता सी, जीभ दे चस्कोले वास्ते नहीं सी दिता। फिर शब्द ध्यान नाल सुनियो, तुसी मैनू इह कहा सी वी दरवेश ने रोटी खानी है, इह दरवेश वास्ते बनाई है, ना ए तामसी भोजन है, ना ए दे च मिठा है, ना ए दे च ज्यादा लून है। मैं सोचिया साधना करने वाला, इबादत करने वाला, भजन बंदगी करने वाला, ओदे लई ए हल्का खाना ही चंगा है। ते जे मैनू तुसी कह देंदे कि जीभ दे चस्के वाले ने आउणा ते मैं रोटी ओह जी बना देंदी, असल च मालिक तैनू सच दसा दरवेश खाई नहीं, जिहड़ा जीभ दे चस्के तों उपर नहीं उठ सकिया ने रब दा स्वाद कदों लैणा। मैं फिर अर्ज करांगा यह दरवेशी थोड़ा है। गुरु नानक साहब जी दे बचन ने कि दरवेश ओ जिहड़ा सुख सहज साध सब तो उपर उठ गया। एक और बेनती, बाबा फरीद साहब जी, क्योंकि इस्लाम दे अंदर दरवेश दी सूफिया विच बड़ी वड्डी थांक है, उन्हां दी बाणी पढ़ो। वह कहिंदे आ भाई चार शब्द ने, 112 श्लोक ने, 18 श्लोक सतगुरां दे नाल दर्ज ने। वह कहिंदे दरवेश कपड़े पा के नहीं बनता, दरवेश लफ्ज वरत के नहीं बनता मैं दरवेश हो गया, कहिंदे दरवेश तां ओह बनता जिन्हों रब मेहर करके अपने लड़ नाल ला लैंदा है। आप लिए लड़ लाए दर दरवेश से, उस दे दर दे दरवेश हो ही ने जिन्हां नूं वाहिगुरु जी ने अपने लड़ नाल ला लिया। आप लिए लड़ लाए दर दरवेश से, तिन तन जने दी माऊ आए सफल से। पर अपने बारे वो दो शब्द वरते, उन्हां दा एक श्लोक है फरीदा, दर दरवेशी गाखड़ी, कहिंदे बड़ी औखी है दरवेशी कमाणी। ते सच्ची जी उस दरवेश दा बाबा फरीद साहब जिन्हां दा मुकम्मल नाम सी शेख शेख फरीदुद्दीन मसूद दे गंजे शक्कर, एडी उन्हां दी घालना सी जी, इन्नी कमाई सी, वह फिर भी कहिंदे ने नहीं लोको दरवेशी कमाणी बड़ी औखी है। दर दरवेशी गाखड़ी चलना दुनिया भत, बन उठवाई पोटली किथे वंजा कत। रब जी लोक मैनू दरवेश कहिंदे ने, दरवेशी बड़ी औखी है, मैं कपड़े दरवेशां वाले पा ले ने पर सिर उपर पंड दुनियादारे वाली चुकी है, मेरे इंद्रिया का सुभा ते ओही है जिहड़ा दुनियादार बंदिया दा। दर दरवेशी गाखड़ी चला दुनिया पत, बन उठाई पोटली किथे वंजा कत। उन्हां दा एक होर बचन है, काले मेंढे कपड़े काला मेंढा वेस। लोकी मैनू दरवेश कह रहे हैं ना, काले मेंढे कपड़े काला मेंढा वेस, गुना ही भरिया मैं फिरा, मैं औगणा नाल भरिया, लोग कहन दरवेश, लोकी मैनू दरवेश कहिंदे आ। हां मैं गुरु घर च जिहड़ा दरवेश है ना जी, ओहदी बड़ी उच्ची थां है। आप नू एक अर्ज करनी है, बाबा बलवंत जी ने ना जी, राय बलवंत जी ने गुरु अंगद साहब नू दरवेश कहा है। रामकली की वार च बचन है, दर दरवेश खसम दे नाए सच्चे बाणी लाली, बलवंड खीवी नेक जन जिस बहुती शौ पतराली लंगर दौलत वंडिया रस अमृत खीर क्याली। इस तुक वल ध्यान दिया जे दर दरवेश खसमद के गुरु अंगद साहब जी अपने खसम धन गुरु नानक साहब के दर ते डिगे हुए दरवेश ने उन्हां दे दर दे दरवेश ने दर दरवेश खसमद उन्हां दे बुवे ते डिग पया नाए सच्चा बाणी लाली। इथे मैं ता क्या ध्यान दो इत लभ जाए बाणी उंज वैसे बाणी दे अर्थ सीधे असी गुरबाणी करने आ ना जी पर गुरबाणी विच हर बाणी लफ्ज का अर्थ बाणी नहीं किते बाणी झूठली भी आया सतगुरु बिना होर कच्ची है बाणी झूठी बाणी। एक बाणी का लफ्ज ही अर्थ आपां तुर की बाणी कहने खसम की बाणी कहने पर इथे जिहड़ा शब्द आया दर दरवेश खसमद है नाए सच्चा बाणी लाली इथे बाणी दर ते बनावट बनी हुई है। इहदा अर्थ है वे कि धन गुरु अंगद साहब जी गुरु नानक साहब दे दर दे दरवेश ने उन्हां दे मुख दे उते जिहड़ी लाली भखदी पई है इह दरवेशी दी निशानी है उस दे घर दे दरवेश ने। सचमुच मैं आप नूं कहा दरवेश इह वे जिहड़ा बूहे अगे डिग पिया। एक विद्वान कहिंदा है कूचा यार में बैठ नक्शे पा की तरह लब सुनो कूचा ए यार में बैठ नक्शे पा की तरह इहदा अर्थ जिवें तेरे पैर दे निशान नहीं पैंदे गिली मिट्टी ते इस तरह यार दे बूहे ते बह जा जे दरवेश बनना है तां आपां तुरने आ गिली मिट्टी होवे तुरिए ते साडे पैरां दे निशान पै जांदे आ पर गुरमुखो जिथे पैरां दे निशान पै जाण ओह कदी चुके जा सकदे आ। फिर अर्ज कहे गिली मिट्टी विच निशान पै जाण उहनां नूं चुक नहीं कोई सकदा मिटा सकदा है। ते महाराज कहिंदे ने इस तरह यार दी गली विच बह जा सजना वह विद्वान कहिंदा जिवें पैरां दे निशान पए ने मर तां जाई पर मालक दा दर ना छड्डी। कूचा यार में बैठ नक्शे पा की तरह कोई मिटा तो सके तेनू खत्म तां कर सके पर उठा ना सके अपने मालक दे सच्ची मुची गुरु अंगद साहिब इस तरह बह गए जी। ਉਹਨਾਂ ਦੇ ਜੀਵਨ ਦੀ ਸੀ ਘਟਨਾਵਾਂ ਜਿਹੜੀਆਂ ਪੜ੍ਹਨੇ ਉਹਨੂੰ ਦਰਵੇਸ਼ ਕਿਹਾ। ਉਹਨਾਂ ਨੂੰ ਜਦੋਂ ਗੁਰੂ ਸਾਹਿਬ ਕੋਈ ਕੰਮ ਕਹਿੰਦੇ ਸੱਤ ਬਚਨ ਸੱਤ ਅੱਠ ਸਾਖੀਆਂ ਨੇ ਸਾਡੀ ਹਿਸਟਰੀ ਵਿੱਚ ਹਾਲਾਂਕਿ ਗੁਰੂ ਅੰਗਦ ਸਾਹਿਬ ਜੀ ਨੇ 7 ਸਾਲ ਸੇਵਾ ਕੀਤੀ 1532 ਤੋਂ ਲੈ ਕੇ ਸੰਨ 1539 ਤੱਕ ਹੁਕਮ ਦੀ ਕਾਰੀ ਕੀਤੀ। ਹੁਣ ਇਦੋਂ ਵੱਧ ਦਰਵੇਸ਼ੀ ਕੀ ਹੋਵੇਗੀ ਜੀ ਅੱਧੀ ਰਾਤ ਨੂੰ ਆਵਾਜ਼ ਦੇਣੀ ਹੈ ਕਿ ਧਰਮਸ਼ਾਲਾ ਦੀ ਕੰਧ ਡਿੱਗ ਪਈ ਬਣਾਓ ਜੀ ਸੱਤ ਬਚਨ ਰਾਤ ਨੂੰ ਕਹਿਣਾ ਕੱਪੜੇ ਧੋ ਕੇ ਲਿਆਓ ਜੀ ਸੱਤ ਬਚਨ ਬੇਨਤੀ ਕਰਾਂ ਕੌਲਾ ਡਿੱਗ ਪਿਆ ਚਿੱਕੜ ਚ ਕੱਢੋ ਜੀ। ਪੁੱਤਰਾਂ ਨੇ ਕਿਹਾ ਨਹੀਂ ਪਰ ਦਰਵੇਸ਼ ਨੇ ਕਹਿ ਦਿੱਤਾ ਸੱਤ ਬਚਨ। ਮੈਂ ਬੇਨਤੀ ਕਰਾਂਗਾ ਕਿ ਜੇ ਪੁੱਛਣਾ ਕਿੰਨੀ ਰਾਤ ਨਿਕਲੀ ਕਿਸੇ ਨੇ ਕਿਹਾ ਡੇਢ ਪੈਰ ਕਿਸੇ ਨੇ ਕਿਹਾ ਢਾਈ ਪੈਰ ਦੇਖ ਕੇ ਬਾਹਰੋਂ ਆ ਗਏ ਪਰ ਆ ਕੇ ਕਿਹਾ ਜਿੰਨੀ ਲੰਘ ਗਈ ਤੇਰੇ ਹੁਕਮ ਚ ਲੰਘ ਗਈ ਜਿੰਨੀ ਰਹਿੰਦੀ ਹੈ ਤੇਰੇ ਭਾਣੇ ਵਿੱਚ ਨਿਕਲ ਜਾਏ ਦਰਵੇਸ਼ੀ ਹੈ ਨਾ। ਪਰ ਮੈਂ ਅਖੀਰ ਤੇ ਬੇਨਤੀ ਕਰਾਂਗਾ ਜਿਸ ਦਿਨ ਗੁਰਿਆਈ ਮਿਲੀ ਹੈ ਮੈਂ ਗੁਰੂ ਇਤਿਹਾਸ ਵਿੱਚੋਂ ਤਾਂ ਉਦਾਹਰਨ ਲੈ ਰਿਹਾ ਕਿ ਦਰਵੇਸ਼ ਦਾ ਅਰਥ ਕਿਉਂਕਿ ਪੰਜਾਬ ਜੀ ਅੱਜ ਤਰਾਸਦੀ ਹੈ ਭਾਈ ਸਾਹਿਬ ਭਾਈ ਰਜਿੰਦਰ ਸਿੰਘ ਬੈਠੇ ਆ ਇੱਥੇ ਨਸ਼ੇ ਕਰਨ ਵਾਲਾ ਵੀ ਦਰਵੇਸ਼ ਇੱਥੇ ਸਿਰਗਟਾਂ ਨੂੰ ਸੂਟੇ ਮਾਰਨ ਵਾਲਾ ਵੀ ਦਰਵੇਸ਼ ਇੱਥੇ ਨਸ਼ਾ ਪੀਣ ਵਾਲਾ ਵੀ ਦਰਵੇਸ਼ ਇੱਥੇ ਨਿਆਣਿਆਂ ਨੂੰ ਕੁਰਾਏ ਪਾਉਣ ਵਾਲਾ ਵੀ ਦਰਵੇਸ਼ ਆਪਣੇ ਆਪ ਨੂੰ ਕਹਾਉਂਦਾ ਹੈ। ਗੁਰਬਾਣੀ ਚ ਧਿਆਨ ਰੱਖਿਓ ਮੈਂ ਫਿਰ ਅਰਜ ਕਰਾਂਗਾ ਗੁਰੂ ਸਾਹਿਬ ਨੇ ਅੱਜ ਕਿਹਾ ਸਭ ਪਖੰਡੀ ਨੇ ਇਹ ਦੁਕਾਨਾਂ ਖੋਲ ਖੋਲ ਕੇ ਮੰਗਤੇ ਬਣ ਕੇ ਮੰਗਦੇ ਪਏ ਲਾਹਣ ਤੇ ਇਹੋ ਜਿਹਾ ਲਿਬਾਸ ਤੇ ਲਾਹਣ ਤੇ ਇਹੋ ਜਿਹੀ ਫਕੀਰੀ ਤੇ ਦਰਵੇਸ਼ ਤਾਂ ਉਹ ਵੇ ਜਿਹੜਾ ਰੱਬ ਤੋਂ ਬਿਨਾਂ ਕਿਸੇ ਦੀ ਆਸ ਨਹੀਂ ਰੱਖਦਾ। ਮੈਂ ਫਿਰ ਅਰਜ ਕਰਾਂਗਾ ਗੁਰੂ ਅੰਗਦ ਸਾਹਿਬ ਦੀ ਦਰਵੇਸ਼ੀ ਹੈ। ਬਾਬਾ ਫਰੀਦ ਸਾਹਿਬ ਦਾ ਫਿਰ ਮੈਂ ਦੁਬਾਰਾ ਜ਼ਿਕਰ ਕਰ ਦਿੰਦਾ ਦਰਵੇਸ਼ ਇੱਥੋਂ ਤੱਕ ਕਿਹਨੂੰ ਜ਼ਿੰਦਗੀ ਪਿਆਰੀ ਨੇ ਜੀ ਅਸੀਂ ਚਾਹੁੰਦੇ ਹਾਂ ਮੇਰੀ ਜਾਨ ਬਚ ਜਾਏ। ਕਈ ਵਾਰੀ ਬੰਦਾ ਆਪਣੀ ਜਾਨ ਨੂੰ ਬਚਾਉਣ ਦੇ ਲਈ ਆਪਣੇ ਸਰੀਰ ਦੇ ਅੰਗ ਵੀ ਖਤਮ ਕਰਾ ਬੈਠਦਾ। ਮੰਨ ਲਓ ਕਿਸੇ ਬੰਦੇ ਦੀ ਲੱਤ ਖਰਾਬ ਹੋਵੇ ਡਾਕਟਰ ਕਹੇ ਵੀ ਜਾਨ ਤਾਂ ਬਚੇਗੀ ਲੱਤ ਕੱਟਾਂਗੇ ਤਾਂ ਬਿਮਾਰੀ ਅੱਗੇ ਨਹੀਂ ਵਧੇਗੀ। ਉਹ ਕਹਿੰਦਾ ਲੱਤ ਕੱਟ ਦਿਓ ਪਰ ਮੇਰੀ ਜਿੰਦ ਬਚਾ ਦਿਓ। ਸਭ ਨੂੰ ਜਿੰਦ ਪਿਆਰੀ ਹੈ ਨਾ। ਬਾਬਾ ਫਰੀਦ ਸਾਹਿਬ ਕਹਿੰਦੇ ਆ ਵਾਹਿਗੁਰੂ ਜੀ ਤੇਰੇ ਦਰ ਦਾ ਦਰਵੇਸ਼ ਹਾਂ ਇੱਕ ਕਿਰਪਾ ਕਰਿਓ ਜਿਉਂਦੇ ਜੀ ਤੇਰੇ ਦਰ ਤੋਂ ਬਿਨਾਂ ਕਿਸੇ ਦੇ ਦਰ ਦਾ ਮੁਥਾਜ ਹੋਣਾ ਪਏ ਕਿਸੇ ਦੇ ਬੂਹੇ ਤੇ ਬਹਿਣ ਤੋਂ ਪਹਿਲਾਂ ਮੇਰੇ ਸਰੀਰ ਵਿੱਚੋਂ ਜਿੰਦ ਕੱਢ ਲਈ, ਕਿਉਂਕਿ ਮੈਂ ਜਿੰਦਾ ਕੇਵਲ ਤੇਰੇ ਸਹਾਰੇ ਹਾਂ। ਬਾਰ ਪਰਾਏ ਬੈਸਣਾ ਸਾਈ ਮੁਜੈ ਨਾ ਦੇ, ਜੇ ਤੂੰ ਇਵੇਂ ਰੱਖ ਸੀ ਜੀਉ ਸਰੀਰ ਹੋਲੇ। ਉਹਨਾਂ ਦੀ ਜੀਵਨੀ ਲਿਖਦਿਆਂ ਪ੍ਰਿੰਸੀਪਲ ਸਤਬੀਰ ਸਿੰਘ ਦੀ ਗੱਲ ਕੋਟ ਕੀਤੀ। ਮੈਂ ਗੁਰਮੁਖੋ ਲਾਈਵ ਇੱਕ ਬੇਨਤੀ ਕਰਾਂਗਾ, ਆਪਾਂ ਜੇ ਕਿਤਾਬਾਂ ਦੇ ਨਾਂ ਲੈਂਦੇ ਹਾਂ ਨਾ, ਇਹਨੂੰ ਇਸ ਪਾਸੇ ਮਤ ਲਿਜਾਓ ਵੀ ਸ਼ਾਇਦ ਇਹ ਹੋਮੇ ਜੀ ਮੈਂ ਆਹ ਪੜਿਆ ਮੈਂ ਆਹ ਪੜਿਆ। ਮੈਂ ਨਾਂ ਤਾਂ ਲੈਣਾ, ਸਿੱਖਾਂ 'ਚ ਜੱਜ ਬੜੇ ਨੇ, ਉਹ ਫੈਸਲਾ ਦੇ ਦਿੰਦੇ ਨੇ ਕਥਾ ਸੁਣਨ ਤੋਂ ਬਾਅਦ ਹੀ, ਅਤੇ ਜਦੋਂ ਤੁਸੀਂ ਕਿਤਾਬ ਦਾ ਹਵਾਲਾ ਦੇ ਦਿਓ ਫਿਰ ਕੰਨ ਖੁਲਕਣ ਲੱਗ ਪੈਂਦੇ ਨੇ, ਕਿਉਂਕਿ ਪੜ੍ਹੀ ਹੁੰਦੀ ਨਹੀਂ। ਦਰਵੇਸ਼ੀ ਗਾਖੜੀ ਉਹਨਾਂ ਦੀ, ਉਹ ਪੜ੍ਹਨ ਵਾਲੀ ਹੈ। ਉਹਦੇ ਵਿੱਚ ਉਹਨਾਂ ਬਾਬਾ ਫਰੀਦ ਸਾਹਿਬ ਬਾਰੇ ਦੋ ਗੱਲਾਂ ਮੈਨੂੰ ਹੈ ਤਾਂ ਬਹੁਤ ਕੁਝ ਉਸ ਕਿਤਾਬ 'ਚ ਉਹਨਾਂ ਗੱਲ ਕੀ, ਕਿਸੇ ਨੇ ਕੈਂਚੀ ਦਿੱਤੀ ਦਰ ਫਕੀਰ ਨੂੰ, ਕੈਂਚੀ ਦਾ ਕਹਿੰਦੇ ਜਾਂ ਮੁੱਠਾ ਸੀ ਸੋਨੇ ਦਾ ਮੜਿਆ, ਉਹਨੇ ਜੋ ਦਿੱਤੀ ਫਰੀਦ ਸਾਹਿਬ ਨੇ ਵੇਖ ਕੇ ਕਿਹਾ, ਕਹਿਣ ਲੱਗੇ ਭਲੇ ਪੁਰਖਾ ਦਰਵੇਸ਼ਾਂ ਦੇ ਹੱਥ 'ਚ ਕੈਂਚੀਆਂ ਨਹੀਂ ਚੰਗੀਆਂ ਲੱਗਦੀਆਂ, ਸੂਈਆਂ ਚੰਗੀਆਂ ਲੱਗਦੀਆਂ। ਕਿੱਡਾ ਰਮਜ ਭਰਿਆ ਸ਼ਬਦ ਹੈ, ਜੇ ਦੇਣੀਆਂ ਤੇ ਸੂਈ ਦੇ। ਹੁਣ ਮੈਨੂੰ ਇਹ ਹੀ ਪਤਾ ਵੀ ਕੈਂਚੀ ਕਹਿਣਗੇ ਕੈਂਚੀ ਤੋਂ ਬਿਨਾਂ ਕੱਟਿਆ ਨਹੀਂ ਜਾਂਦਾ, ਪਰ ਯਾਦ ਰੱਖਿਓ ਜਦੋਂ ਵੀ ਉਦਾਹਰਣ ਲਈਦੀ ਉਦਾਹਰਣ ਦਾ ਇੱਕ ਪੱਖ ਲਈਦਾ, ਉਹਦਾ ਔਗਣ ਉਹ 'ਚ ਨਹੀਂ ਬਿਆਨ ਕਰੀਦਾ। ਮੈਂ ਹੁਣ ਕਿਹਾ ਕੈਂਚੀ, ਕਹਿਣ ਵਾਲਿਆਂ ਵੀ ਕਹਿ ਦੇਣਾ ਜੀ ਭਾਈ ਜੀ ਕੈਂਚੀ ਤੋਂ ਬਿਨਾਂ ਤਾਂ ਕੱਟਿਆ ਨਹੀਂ ਜਾ ਸਕਦਾ, ਕੱਪੜਾ ਕਿਵੇਂ ਬਣੇਗਾ। ਯਾਦ ਰੱਖਿਓ ਬਾਣੀ 'ਚ ਮੱਛੀ ਦਾ ਇੱਕ ਪੱਖ ਹੈ ਪਿਆਰ ਦਾ, ਰੇਮਨ ਐਸੀ ਖਰਸਿਓ ਪ੍ਰੀਤ ਕਰ ਜੈਸੇ ਮੱਛਲੀ ਨੀਰ, ਪਰ ਦੂਜਾ ਇੱਕ ਔਗਣ ਵੀ ਹੈ, ਮ੍ਰਿਗ ਮੀਨ ਭ੍ਰਿਗ ਪਤੰਗ ਕੁੰਚਰ ਏਕ ਦੋਖ ਵਿਨਾਸ਼, ਇੱਕ ਦੋਖ ਉਹਨੂੰ ਜੀਵ ਦੇ ਚਸਕੇ ਦਾ ਹੈ। ਉਸ ਉਦਾਹਰਨ ਨੂੰ ਪ੍ਰੀਤ ਨਾਲ ਜੋੜ ਕੇ ਨਹੀਂ ਆਪਾਂ ਉਹਦਾ ਔਗਣ ਕੱਢਣਾ, ਕਿਉਂਕਿ ਹਮੇਸ਼ਾ ਜਦੋਂ ਵੀ ਕਥਾ ਹੁੰਦੀ ਹੈ ਵਿਚਾਰ ਹੁੰਦੀ ਹੈ ਉਦਾਹਰਨ ਦਾ ਇੱਕ ਪਾਸੇ ਲਿਆ ਜਾਂਦਾ, ਉਹ ਕਿਸ ਵਿਸ਼ੇ ਵਿੱਚ ਕਹੀ ਗਈ ਹੈ। ਉਹਨਾਂ ਕਿਹਾ ਦਰਵੇਸ਼ ਦੇ ਹੱਥ ਵੀ ਤਾਂ ਸੂਈਆਂ ਚੰਗੀਆਂ ਲੱਗਦੀਆਂ ਨੇ, ਅਤੇ ਯਾਦ ਰੱਖਿਓ ਜਿਹੜਾ ਸੰਤ ਸਾਧ ਦਰਵੇਸ਼ ਬ੍ਰਹਮ ਗਿਆਨੀ ਕਹਿੰਦਾ ਹੋਵੇ ਅਤੇ ਕੈਂਚੀ ਲੈ ਕੇ ਕੌਮ ਨੂੰ ਚੀਰੀ ਜਾਣ, ਉਹ ਕਾਹਦੇ ਦਰਵੇਸ਼ ਨੇ ਓਏ। ਕੌੜਾ ਸੱਚ ਹੈ, ਪ੍ਰਚਾਰਕ ਵੀ ਕੈਂਚੀ ਲੈ ਕੇ ਬਸ ਲੀਰਾਂ ਹੀ ਕਰੀ ਜਾਏ, ਲੀਰਾਂ ਤਾਂ ਜਣਾ ਖਣਾ ਕਰ ਸਕਦਾ। ਮੈਂ ਸੱਚੀ ਤੁਹਾਨੂੰ ਦੱਸਾਂ, ਇੱਕ ਬੰਦਾ ਜਿਹਨੂੰ ਕੱਪੜੇ ਦਾ ਕੋਈ ਵੀ ਪਤਾ ਨਹੀਂ ਨਾ, ਉਹਨੂੰ ਕਹੋ ਫੜ ਕੈਂਚੀ ਇਹਨੂੰ ਚੀਰ ਦੇ, ਉਹ ਕਹੇਗਾ ਲਿਆ। ਉਹਨੂੰ ਕਹਿਣਾ ਸੀ, ਕਿਉਂਕਿ ਸੀਣ ਵਾਸਤੇ ਗੁਣ ਚਾਹੀਦਾ ਹੁੰਦਾ, ਕੱਟ ਤਾਂ ਜਣਾ ਖਾਣਾ ਵੀ ਸਕਦਾ ਹੈ। ਕੈਂਚੀ ਤਾਂ ਜਣਾ ਖਾਣਾ ਪਕੜ ਕੇ ਮੈਨੂੰ ਤੇ ਉਹ ਥਾਣ ਮੈਂ ਕਰ ਦਿਆਂਗਾ ਉਹਦੇ ਟੁਕੜੇ ਕਈ, ਤੇ ਜੇ ਇੱਕ ਮੈਨੂੰ ਕਹਿ ਵੀ ਹੁਣ ਇਹਨੂੰ ਸੂਈ ਧਾਗੇ ਨਾਲ ਇਹਨੂੰ ਸੀ, ਮੈਂ ਕਹਾਂਗਾ ਸੀਤਾ ਨਹੀਂ ਜਾਂਦਾ। ਯਾਦ ਰੱਖਿਓ ਕੱਟ ਤਾਂ ਹਰ ਬੰਦਾ ਹੀ ਲੈਂਦਾ, ਖੰਡਨ ਤਾਂ ਹਰ ਬੰਦਾ ਹੀ ਕਰ ਸਕਦਾ, ਗੁਰਮੁਖੋ ਸੀਣਾ ਕੇਵਲ ਦਰਵੇਸ਼ ਦਾ ਕੰਮ। ਬਾਬਾ ਜੀ ਨੇ ਸੂਈ ਦਿੱਤੀ ਦੁਨੀ ਚੰਦ ਨੂੰ, ਕਮਾਲ ਦੀ ਗੱਲ, ਸੂਈ ਦਿੱਤੀ ਸੂਈ, ਜਦੋਂ ਉਹਨੇ ਕਿਹਾ ਮੇਰੇ ਝੰਡੇ ਝੂਲਦੇ ਨੇ, ਸੂਈ ਦਿੱਤੀ, ਉਹ ਸੂਈ ਕੰਮ ਹੀ ਦੋ ਕਰਦੀ ਹੈ। ਤਿੱਖਾ ਪਾਸਾ ਬੰਦੇ ਨੂੰ ਚਬੋ ਦਿਓ ਤੇ ਸੁਚੇਤ ਹੋ ਜਾਂਦਾ, ਪਿਛਲੇ ਪਾਸਿਓਂ ਧਾਗਾ ਪਾ ਕੇ ਸੀ ਦਿੰਦੀ ਹੈ। ਗੁਰੂ ਨੇ ਮਾਇਆ ਦੀ ਨੀਂਦ ਵੀ ਸੁੱਤੇ ਨੂੰ ਸ਼ਬਦ ਦੀ ਇਹੋ ਜਿਹੀ ਸੂਈ ਦੀ ਚੋਲ ਮਾਰੀ। ਮੈਂ ਸੂਈ ਦੇ ਅਰਥ ਬਾਹਰ ਨਹੀਂ ਕੇਵਲ ਕਰ ਰਿਹਾ, ਉਹ ਉੱਠ ਕੇ ਬੈਠ ਗਿਆ। ਗੁਰੂ ਨੇ ਕਿਹਾ, ਸਤਿਗੁਰਾਂ ਨੇ ਕਿਹਾ, ਗੱਲ ਸੁਣ ਦੁਨੀ ਚੰਦਾ, ਆ ਤੇਰੀ ਸੁਰਤ ਸੂਈ ਆ, ਤੇ ਵਾਹਿਗੁਰੂ ਜੀ ਇੱਕ ਕੰਮ ਕਰ, ਸੋਨੇ ਕੀ ਸੂਈ ਰੂਪੇ ਕਾ ਧਾਗਾ, ਇਸ ਸੂਈ ਦੇ ਵਿੱਚ ਸ਼ਬਦ ਨੂੰ ਪਰੋਲੇ। ਮੈਂ ਫਿਰ ਬੇਨਤੀ ਕਰਾਂਗਾ, ਉਹਨਾਂ ਕਿਹਾ ਵੀ ਦਰਵੇਸ਼ਾਂ ਦੀ ਆ ਸੂਈ। ਦੂਜੀ ਗੱਲ ਕਿੰਨੇ ਕੋ, ਮੈਂ ਫਿਰ ਬੇਨਤੀ ਕਰਾਂ, ਖੁਦਾਰ ਸਮਝੀ, ਫਕੀਰ ਦੀ ਆਪਣੀ ਦੁਨੀਆ ਹੁੰਦੀ ਹੈ, ਦਰਵੇਸ਼ ਦੀ ਆਪਣੀ ਦੁਨੀਆ ਹੁੰਦੀ ਹੈ। ਜੇ ਉਹ ਤੁਰਨ ਲੱਗੇ ਆ ਤੇ ਥੋੜਾ ਜਿਹਾ ਹੱਥ ਬਜ਼ੁਰਗ ਹੋ ਗਏ, ਬਾਬਾ ਸਾਹਿਬ ਨੇ ਹੱਥ ਹੀ ਸੋਟੀ ਪਕੜਾ ਦਿੱਤੀ ਮੁਰੀਦ ਨੇ, ਇਤਿਹਾਸ ਕਹਿੰਦਾ ਦੋ ਕਦਮ ਚੱਲੇ ਅੰਤਲੇ ਦਿਨਾਂ ਸੋਟੀ ਭਵਾ ਕੇ ਪਰਾਂ ਮਾਰੀ, ਤੇ ਨਾਲ ਹੀ ਕਹਿੰਦੇ ਉਹ ਫਰੀਦ ਸਾਰੀ ਜ਼ਿੰਦਗੀ ਅੱਲਾ ਤੋਂ ਬਿਨਾਂ ਕਿਸੇ ਦਾ ਆਸਰਾ ਨਹੀਂ ਲਿਆ, ਹੁਣ ਤਾਂ ਦਿਨ ਹੀ ਚਾਰ ਰਹਿ ਗਏ ਨੇ, ਸੋਟੀ ਦਾ ਕੀ ਕਰਨਾ। ਮੈਂ ਫਿਰ ਅਰਜ਼ ਕਰਾਂਗਾ, ਦਰਵੇਸ਼ ਘਰ ਘਰ ਮੰਗਣ ਵਾਲਾ ਨਹੀਂ ਹੁੰਦਾ, ਦਰਵੇਸ਼ ਉਹ ਹੋਵੇ ਜਿਹੜਾ ਰੱਬ ਦੇ ਦਰ ਤੇ ਡਿੱਗ ਪਿਆ ਹੈ। ਗੁਰੂ ਗੋਬਿੰਦ ਸਿੰਘ ਦਰਵੇਸ਼ ਨੇ ਜੀ, ਕਈ ਵਾਰੀ ਕਹਿੰਦੇ ਜੀ ਮਹਾਰਾਜ ਜੀ ਦੇ, ਉਹਨਾਂ ਵੀ ਘੋੜੇ ਲਏ, ਉਹਨਾਂ ਵੀ ਕਲਗੀਆਂ ਲਾਈਆਂ ਤੇ ਉਹਨਾਂ ਵੀ ਕਿਲੇ ਬਣਾਏ। ਅੱਜ ਕੱਲ੍ਹ ਉਦਾਹਰਣਾਂ ਦਿੰਦੇ ਨਾ ਆਪਣੇ ਆਪਣੇ ਪਖੰਡੀ ਗੁਰੂਆਂ ਦੀ, ਵੀ ਜੇ ਸਾਡਿਆਂ ਬਾਬਿਆਂ ਨੇ ਕਰ ਲਿਆ, ਮੈਂ ਪਖੰਡੀਆਂ ਦੀ ਗੱਲ ਕਰ ਰਿਹਾ, ਵੀ ਉਹ ਨਾ ਕੁਝ ਕੀਤਾ, ਉਹਨਾਂ ਕੋਲ ਘੋੜੇ ਵੈਸੇ ਤੇ ਤੁਲਨਾ ਮੂਰਖਾਂ ਨੂੰ ਦੇਣੀ ਨਹੀਂ ਚਾਹੀਦੀ। ਯਾਦ ਰੱਖਿਓ ਜੇ ਕਿਲੇ ਬਣਾਏ, ਘੋੜੇ ਬਣਾਏ, ਕਲਗੀਆਂ ਲਾਈਆਂ ਉਸੇ ਰੰਗ 'ਚ, ਤੇ ਜਿੱਦਣ ਸਭ ਕੁਝ ਚਲਾ ਗਿਆ, ਨਾ ਕਲਗੀ ਨਾ ਜੋੜਾ ਨਾ ਘੋੜਾ ਨਾ ਪਰਿਵਾਰ ਨਾ ਕਿਲੇ ਕੁਛ ਵੀ ਨਹੀਂ, ਉਦਣ ਵੀ ਮਾਛੀਵਾੜੇ ਦੇ ਸੱਥਰਾਂ ਚ ਬੈਠਾ ਗੁਰੂ ਰੱਬ ਦੇ ਗੀਤ ਵਜਾਉਂਦਾ ਹੈ। ਉਸ ਦਾ ਮੁਕਾਬਲਾ ਨਹੀਂ, ਨਾ ਸਾਜ਼ੋ ਨਾ ਬਾਜ਼ੋ ਨਾ ਫੌਜੋ ਨਾ ਫਰਸ਼, ਖੁਦਾਵੰਦ ਬਖਸ਼ੰਦਾ ਹੈ ਐਸ਼ੋ ਅਰਸ਼। ਇਸੇ ਕਰਕੇ ਭਾਈ ਨੰਦ ਲਾਲ ਸਾਹਿਬ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਦਰਵੇਸ਼ ਕਿਹਾ, ਹੱਕ ਹੱਕ ਅੰਦੇਸ਼ ਗੁਰੂ ਗੋਬਿੰਦ ਸਿੰਘ ਬਾਦਸ਼ਾਹ, ਦਰਵੇਸ਼ ਗੁਰੂ ਗੋਬਿੰਦ ਸਿੰਘ। ਉਹ ਬਾਦਸ਼ਾਹ ਵੀ ਨੇ ਪਿਆਰਿਓ, ਉਹ ਦਰਵੇਸ਼ ਵੀ ਨੇ। ਇੱਥੇ ਦਰਵੇਸ਼ ਦਰਤ ਕਰਾਂਗਾ, ਤਿਆਗੀ ਖਿੰਨ ਲਾਇਆ, ਸਭ ਕੁਝ ਤਿਆਗ। ਅੱਜ ਗੁਰੂ ਅਮਰਦਾਸ ਕਹਿੰਦੇ ਨੇ ਭਾਈ ਜਿਹੜਾ ਘਰ ਘਰ ਮੰਗਦਾ ਫਿਰਦਾ ਉਹਨੂੰ ਦਰਵੇਸ਼ ਕਿਉਂ ਕਹਿੰਦੇ? ਦਰਵੇਸ਼ੀ ਕੋ ਜਾਣ ਸੀ ਵਿਰਲਾ ਕੋ ਦਰਵੇਸ਼, ਜੇ ਘਰ ਘਰ ਖੰਡਾ ਮੰਗਦਾ ਤ੍ਰਿਗ ਜੀਵਨ ਤ੍ਰਿਗ ਵੇਸ਼। ਬਾਬਾ ਜੀ ਨੇ ਕਿਹਾ ਸਾਹਿਬ ਦੀ ਕਰ ਚਾਕਰੀ ਦਿਲ ਦੀ ਲਾਹੇ ਭਰਾਂਦ, ਦਰਵੇਸ਼ਾਂ ਨੂੰ ਲੋੜੀ ਹੈ ਰੁੱਖਾਂ ਦੀ ਜਿਰਾਂਦ। ਪਿਆਰਿਓ ਰੁੱਖ ਵਰਗਾ ਹੁੰਦਾ ਹੈ ਦਰਵੇਸ਼। ਇੱਥੇ ਸਤਿਗੁਰੂ ਅੱਗੇ ਬਚਨ ਕਰ ਰਹੇ ਨੇ, ਅਸਲੀ ਦਰਵੇਸ਼ ਕੌਣ ਹੈ?
ਜੇ ਆਸਾ ਅੰਦੇਸਾ ਤਾਜ ਰਹਾ।
ਜੇ ਕੋਈ ਬੰਦਾ ਚਾਹੁੰਦਾ ਮੈਂ ਦਰਵੇਸ਼ ਬਣਨਾ, ਆਸਾ ਸ਼ਬਦ ਹੈ ਕਿਸੇ ਚੀਜ਼ ਦੀ ਆਸ ਕਰਨੀ, ਕੋਈ ਸ਼ੈ ਮੈਨੂੰ ਚਾਹੀਦੀ ਹੈ, ਮੈਂ ਉਹਦੀ ਆਸ ਕਰਾਂ ਵੀ ਮੈਨੂੰ ਆਹ ਚੀਜ਼ ਮਿਲ ਜਾਏ। ਮਹਾਰਾਜ ਅਗਲਾ ਸ਼ਬਦ ਹੈ ਅੰਦੇਸਾ, ਅੰਦੇਸ਼ਾ ਦਰ ਤੇ ਚਿੰਤਾ। ਕਹਿੰਦੇ ਨੇ ਦਰਵੇਸ਼ ਉਹ ਵੇ ਜਿਹੜਾ ਇਹ ਵੀ ਆਸ ਲਾਦਾ ਮੈਨੂੰ ਕੁਝ ਮਿਲਣਾ ਹੈ। ਅੰਦੇਸ਼ਾ ਦਰ ਤੇ ਚਿੰਤਾ ਤੋਂ ਮੁਕਤ ਹੋ ਜਾ, ਕੋਈ ਚਿੰਤਾ ਨਹੀਂ। ਜੇ ਆਸਾ ਔਰ ਅੰਦੇਸ਼, ਫਿਰ ਮੈਂ ਬੇਨਤੀ ਕਰਾਂਗਾ, ਪਰਾਈ ਆਸ ਵੀ ਤਿਆਗ ਦੇ ਤੇ ਅੰਦਰ ਦਾ ਅੰਦੇਸ਼ਾ ਚਿੰਤਾ ਵੀ ਤਿਆਗ ਦੇਵੇ।
ਗੁਰਮੁਖ ਭਿਖਿਆ ਨਾਉ।
ਮਹਾਰਾਜ ਕਹਿੰਦੇ ਉਹ ਦਰਵੇਸ਼ ਹੈ ਜਿਹੜਾ ਨਾ ਆਸ ਕਰਦਾ ਨਾ ਅੰਦੇਸ਼ਾ, ਉਹ ਗੁਰੂ ਦੇ ਸਨਮੁਖ ਹੋ ਕੇ ਨਾਮ ਦੀ ਭਿੱਖਿਆ ਮੰਗਦਾ ਹੈ। ਘਰ ਵਿੱਚ ਘਰ ਘਰ ਜਾ ਕੇ ਰੋਟੀਆਂ ਨਹੀਂ ਮੰਗ ਰਿਹਾ, ਉਹ ਘਰ ਘਰ ਵਿੱਚ ਬੈਠਾ ਕਿਸੇ ਤੋਂ ਜਾ ਕੇ ਮੰਗਤਾ ਬਣ ਕੇ ਨਹੀਂ ਖਾ ਰਿਹਾ। ਉਹ ਹੈ ਜਿਹੜਾ ਗੁਰੂ ਦੇ ਸਨਮੁਖ ਝੋਲੀ ਅੱਡ ਕੇ ਕਹਿੰਦਾ ਹੈ ਕਿ ਸੱਚੇ ਪਾਤਸ਼ਾਹ ਤੇਰੇ ਦਰ ਦਾ ਸਵਾਲੀ ਬਣ ਕੇ ਆਇਆ, ਮੇਰੀ ਝੋਲੀ ਵਿੱਚ ਨਾਮ ਪਾ ਦਿਓ। ਆਸਾਂ ਅੰਦੇਸ਼ਾ ਤਿਆਗ ਦੇਵੇ, ਗੁਰਮੁਖ ਬਣ ਕੇ ਨਾਮ ਦੀ ਭਿੱਖਿਆ ਨਾ ਮੰਗਣ ਜਾਏ। ਵੈਸੇ ਸਤਿਗੁਰਾਂ ਨੇ ਬੜੇ ਪਿਆਰੇ ਇੱਕ ਸ਼ਬਦ ਹੈ ਮਹਾਰਾਜ ਦਾ, ਭਉ ਤੇਰਾ ਭਾਂਗ ਖਲੜੀ ਮੇਰਾ ਚੀਤ, ਮੈਂ ਦੀਵਾਨਾ ਭਇਆ ਅਤੀਤ। ਕਿਸ ਦਿਨ ਦੀਵਾਨੇ ਦਾ ਆ ਗਿਆ ਨਾ ਸ਼ਬਦ ਆਪਾਂ, ਉਦਣ ਉਦਣ ਬਾਣੀ ਚ ਦੇਖਾਂਗੇ ਮਸਤਾਨੇ ਦੀਵਾਨੇ ਕੌਣ ਹੁੰਦੇ। ਮੈਂ ਦੀਵਾਨਾ ਭਇਆ ਅਤੀਤ, ਇਹ ਗੱਲ ਚੇਤੇ ਰੱਖਿਓ, ਭਉ ਤੇਰਾ ਭਾਂਗ। ਕਹਿੰਦੇ ਵੀ ਫਕੀਰਾਂ ਨੂੰ ਕੋਈ ਨੀ ਜੀ, ਭਾਵੇਂ ਭੰਗ ਪੀ ਜਾਣ ਭਾਵੇਂ ਸੂਟੇ ਮਾਰੀ ਜਾਣ। ਮਹਾਰਾਜ ਨੇ ਉੱਥੇ ਵਿਆਖਿਆ ਕੀਤੀ, ਉਦੋਂ ਵੀ ਗੁਰੂ ਸਾਹਿਬ ਨੂੰ ਭੰਗ ਦੇਣ ਲੱਗੇ। ਹਜ਼ੂਰ ਨੇ ਕਿਹਾ ਕਿਹੜੀ ਭੰਗ ਦੇਣ ਲੱਗੇ ਹੋ, ਮੇਰਾ ਦਿਲ ਥੈਲੀ ਹੈ ਤੇ ਰੱਬ ਦਾ ਨਿਰਮਲ ਭਾਉ ਮੈਂ ਭੰਗ ਵਿੱਚ ਪਾ ਕੇ ਪਾਇਆ, ਮੈਨੂੰ ਤੁਹਾਡੇ ਭੰਗ ਦੀ ਲੋੜ ਹੀ ਕੋਈ ਨਹੀਂ। ਭਉ ਤੇਰਾ ਭਾਂਗ ਖਲੜੀ ਮੇਰਾ ਚੀਤ, ਮੈਂ ਦੀਵਾਨਾ ਭਇਆ ਅਤੀਤ, ਕਰ ਕਾਸਾ ਮੈਂ ਹੱਥ ਚ ਖੱਪਰ ਪਕੜਿਆ, ਮੰਗਣ ਮੈਂ ਵੀ ਤੁਰਿਆ, ਪਰ ਇਹਨਾਂ ਦਰਵੇਸ਼ਾਂ ਦੀ ਤਰ੍ਹਾਂ ਰੋਟੀ ਮੰਗਣ ਨਹੀਂ ਤੁਰਿਆ। ਕਰ ਕਾਸਾ ਦਰਸ਼ਨ ਕੀ ਭੂਖ, ਮੈਂ ਦਰ ਮੰਗੂ ਨੀਤਾ ਨੀਤ, ਤਉ ਦਰਸ਼ਨ ਕੀ ਕਰੋ ਸਮਾਏ, ਮੈਂ ਦਰ ਮੰਗਤ ਭਿੱਖਿਆ ਪਾਏ। ਮੈਂ ਤੇਰੀ ਸੱਦ ਦੇ ਰਿਹਾ, ਕੋਈ ਹੈ ਓਏ ਜਿਹੜਾ ਮੇਰੇ ਸੀਨੇ ਦੇ ਖੱਪਰ ਵਿੱਚ ਰੱਬ ਦੇ ਦਰਸ਼ਨਾਂ ਦੀ ਦਾਤ ਪਾ ਲੈ। ਫਿਰ ਅਰਜ ਹੈ, ਗੁਰੂ ਜੀ ਕਹਿੰਦੇ ਜਿਹੜਾ ਆਸਾਂ ਦੇਸਾਂ ਤਿਆਗਦਾ, ਫਕੀਰ ਤਾਂ ਹੁੰਦੇ ਹੀ ਪਿਆਰਿਓ। ਮੈਂ ਫਿਰ ਬੇਨਤੀ ਕਰਾਂ, ਜੀ ਲਫ਼ਜ਼ ਇਹ ਆ ਗਿਆ ਦਰਵੇਸ਼, ਦਰਵੇਸ਼ ਤਾਂ ਪੰਛੀ ਹੈ ਜੀ ਜਿਹਨੂੰ ਵਿਹੰਗਮ ਕਹਿੰਦੇ ਆ। ਆਪਣੇ ਵਿੱਚ ਵੀ ਹੈ ਜੀ, ਕਈ ਸੱਜਣ ਨਹੀਂ ਸ਼ਾਦੀਆਂ ਕਰਾਉਂਦੇ, ਉਹਨਾਂ ਨੂੰ ਵਿਹੰਗਮ ਕਿਹਾ ਜਾਂਦਾ। ਫਿਰ ਮੇਰੀ ਫਿਰ ਬੇਨਤੀ ਕਹੋ ਕਿ ਪੁੱਠੇ ਹੀ ਬੋਲਦਾ, ਵਿਹੰਗਮ ਉਹ ਵੇ ਜਿਹਦਾ ਸੰਬੰਧ ਸਿੱਧਾ ਉੱਤਾ ਹੈ। ਧਿਆਨ ਨਾਲ ਸੁਣਿਓ, ਵਿਹੰਗਮ ਦਰ ਤੇ ਪੰਛੀ, ਉਂਝ ਵਿਹੰਗਮ ਦਾ ਹੰਗਤਾ ਤੋਂ ਰਹਿਤ ਵੀ ਕਰਨੇ ਆ। ਜੇ ਵਿਆਹ ਹੀ ਨਹੀਂ ਕਰਾਇਆ ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਇਸਤਰੀ ਤਜ ਕਰ ਕਾਮ ਵਿਆਪਿਆ ਚਿੱਤ ਲਾਇਆ ਪਰਨਾਰੀ, ਤੂੰ ਵਿਆਹ ਨਹੀਂ ਕਰਾਇਆ ਪਰ ਪ੍ਰਾਏ ਤਨ ਨੂੰ ਵੇਖ ਕੇ ਤੇਰੇ ਚਿੱਤ ਚ ਮੰਦੇ ਫੁਰਨੇ ਪੈਦਾ ਹੁੰਦੇ ਆ, ਤੂੰ ਵਿਹੰਗਮ ਨਹੀਂ। ਮੇਰੀ ਫਿਰ ਮੈਂ ਬੇਨਤੀ, ਕੋਈ ਗੱਲ ਆਪਾਂ ਬਾਣੀ ਚੋਂ ਬਾਹਰ ਜਾ ਕੇ ਨਹੀਂ। ਵਿਹੰਗਮ ਉਹ ਹੈ ਪਰੰਦਾ ਨਾ ਗਿਰਾਹ ਜਰ, ਦਰਖਤ ਆਪ ਆਸ਼ ਕਰ ਦੇਹੰਦ ਸੂਈ, ਏਕ ਤੂਈ ਇਕ ਤੂੰ। ਮੈਂ ਫਿਰ ਅਰਜ ਕਰਾਂਗਾ, ਮੈਂ ਸਭ ਲਈ ਨਹੀਂ ਕਹਿ ਰਿਹਾ, ਜਿਹੜਾ ਸਿਰਫ ਲਿਬਾਸ ਨੂੰ ਕੈਸ਼ ਕਰਦੇ ਆ ਜੀ, ਸੱਚੀ ਤੁਹਾਨੂੰ ਦੱਸਾਂ। ਬਾਬਾ ਜੀ ਨੇ ਇਸੇ ਕਰਕੇ ਤਾਂ ਜਿੱਥੇ ਲੋੜ ਪਈ ਲਿਬਾਸ ਪਾਇਆ, ਮੱਕੇ ਗਏ ਨੀਲ ਬਸਨ ਬਸ ਧਾਰੇ ਬਨਵਾਰੀ, ਸਿੱਧਾਂ ਨੂੰ ਮਿਲਣ ਗਏ ਚਪੜੇ ਚਮੜੇ ਦੇ ਕੱਪੜੇ ਪਾ ਲਏ, ਅਤੀਰਤਾਂ ਤੇ ਗਏ ਚਿੱਟੇ ਕੱਪੜੇ ਗਲ ਚ ਮਾਲਾ, ਇੱਕ ਪੈਰ ਚ ਚਮੜੇ ਜੁੱਤੀ ਇੱਕ ਪੈਰ ਚ ਖੜਾ, ਉਹ ਲਿਬਾਸ ਪਕੜ ਲਿਆ ਘੁੱਟ ਕੇ, ਤੇ ਜਿੱਦਣ ਕਰਤਾਰਪੁਰ ਆਏ ਉਹਨਾਂ ਨੇ ਸਾਰੇ ਲਿਬਾਸ ਪਰਾਂ ਕਰਕੇ ਕਿਹਾ ਬਸ ਹੁਣ ਤਾਂ ਗ੍ਰਿਸਤੀਆਂ ਵਾਲੇ ਕੱਪੜੇ ਪਾਏ, 18 ਸਾਲ ਹਲ ਵਾਇਆ, ਮੰਜੀ ਤੇ ਬਹਿ ਕੇ ਬ੍ਰਹਮ ਗਿਆਨ ਦਿੱਤਾ। ਪਿਆਰਿਓ, ਇਹੋ ਜਿਹਾ ਮੁਰਸ਼ਦ ਮਿਲੇਗਾ ਕਿਤੇ? ਇਤਿਹਾਸ ਜੀ ਸਾਰੇ ਸੁਣਾਉਂਦੇ ਕਿ ਭਾਈ ਲਹਿਣਾ ਸਾਹਿਬ ਗਏ ਤੇ ਗੁਰੂ ਨਾਨਕ ਸਾਹਿਬ ਅੱਗੋਂ ਲੈਣ ਵਾਸਤੇ ਆਏ। ਉਹ ਕਮਾਲ ਦੀ ਗੱਲ, ਜਿਹੜਾ ਲੈਣ ਵਾਸਤੇ ਆਇਆ ਉਹਦੇ ਨਾਲ ਤਾਂ ਗੜਬਈ ਵੀ ਕੋਈ ਨਹੀਂ ਸੀ, ਕੱਲੀ ਆਏ ਤੇ ਉਹ ਪਛਾਣ ਵੀ ਨਹੀਂ ਸਕਿਆ ਗੁਰੂ ਨਾਨਕ ਸਾਹਿਬ ਜੀ ਨੇ। ਬਾਬਾ ਲਹਿਣਾ ਜੀ ਸਾਰੇ ਇਤਿਹਾਸ ਸਾਰੇ ਹੀ ਕਹਿੰਦੇ ਅਸੀਂ ਕਥਾ ਵਾਲੇ ਕਿ ਘੋੜਾ ਪਕੜ ਕੇ ਚਲੇ ਗਏ। ਨਹੀਂ ਪਿਆਰਿਓ, ਸੱਚ ਇਹ ਵੀ ਜਿਹੜਾ ਬੰਦਾ ਆਸ ਤੇ ਅੰਦੇਸ਼ੇ ਤੇ ਜੀਂਦਾ ਪਿਆ ਉਹ ਦਰਵੇਸ਼ ਨਹੀਂ ਹੋ ਸਕਦਾ, ਦਰਵੇਸ਼ ਹੋਇਆ ਬਹਿਲੋਲ। ਸ਼ਾਇਦ ਆਪ ਨੂੰ ਪਤਾ ਹੋਣਾ, ਇੱਕ ਕਿਤਾਬ ਹੈ ਪ੍ਰੋਫੈਸਰ ਪੂਰਨ ਸਿੰਘ ਉਹਨਾਂ ਦੀ, ਚੁੱਪ ਪ੍ਰੀਤ ਦਾ ਸ਼ਹਿਨਸ਼ਾਹ ਵਪਾਰੀ, ਉਹਨੂੰ ਪੜ੍ਹਨ ਵਾਸਤੇ ਬੜੀ ਬਰੀਕੀ ਚਾਹੀਦੀ ਹੈ। ਬਹਿਲੋਲ ਡਾਕਟਰ ਕਿਰਪਾਲ ਸਿੰਘ ਉਹਨਾਂ ਨੇ ਜਨਮ ਸਾਖੀ ਪਰੰਪਰਾ ਚ ਇੱਕ ਫੁੱਟਨੋਟ ਦਿੱਤਾ, ਇਹ ਕਿਤਾਬ ਹੈ ਸਨੋ ਬਰਡਸ, ਉੱਥੇ ਇੱਕ ਸ਼ਿਲਾ ਲੇਖ ਹੈ ਅਰਬ ਵਿੱਚ, ਉਹਦਾ ਲਿਖਾਰੀ ਲਿਖਦਾ ਗੁਰੂ ਨਾਨਕ ਸਾਹਿਬ ਨੂੰ ਮਿਲਣ ਤੋਂ ਬਾਅਦ 60 ਸਰਦੀਆਂ ਬਹਿਲੋਲ ਇੱਥੇ ਬੈਠਾ ਰਿਹਾ, 60 ਸਾਲ ਉਹਨੇ ਰੱਬ ਦੀ ਇਬਾਦਤ ਉੱਥੇ ਕੀਤੀ। ਉਸਦਾ ਉਸ ਇਲਾਕੇ ਦਾ ਰਾਜਾ ਆਇਆ, ਉਹਨੇ ਆ ਕੇ ਕਿਹਾ ਜੀ ਦੱਸੋ ਕੋਈ ਸੇਵਾ, ਉਹ ਕਹਿੰਦੇ ਬਹੁਤ ਅੱਖਾਂ ਘੱਟ ਖੋਲਦੇ ਸਨ, ਬੋਲਦੇ ਬਹੁਤ ਘੱਟ ਸਨ ਬਹਿਲੋਲ ਜੀ। ਉਹਨੇ 2-4 ਵਾਰੀ ਕਿਹਾ ਜੀ ਦੱਸੋ ਮੈਂ ਬਾਦਸ਼ਾਹ ਆਇਆ ਜਾਂ ਰਾਜਾ, ਜੋ ਵੀ ਕਿਹਾ। ਉਹਨਾਂ ਨੇਤਰ ਭਰ ਕੇ ਦੇਖਿਆ, ਕਹਿੰਦੇ ਕੁਛ ਮੰਗੋ। ਕਹਿਣ ਲੱਗੇ ਬਸ ਇੱਕੋ ਹੀ ਮੰਗ ਹੈ, ਮੇਰਾ ਸਮਾਂ ਨਾ ਬਰਬਾਦ ਕਰ। ਉਹ ਬੰਦਾ ਚੁੱਪ ਕਰ ਗਿਆ। ਕਮਾਈ ਵਾਲੇ ਨੂੰ ਉਹਦੇ ਲਫ਼ਜ਼ਾਂ ਵਿੱਚ ਇੰਨੀ ਸੱਤਿਆ ਹੁੰਦੀ ਹੈ ਪਿਆਰਿਓ, ਜਿਹੜੀ ਗੱਲ ਆਪ ਵੇਖੋ, ਕਈ ਵਾਰ ਆਪਾਂ ਕਹਿੰਦੇ ਡਾਂਗ ਨਾਲ, ਮੇਰੀ ਗੱਲ ਧਿਆਨ ਨਾਲ ਸੁਣਿਓ, ਡਾਂਗ ਨਾਲ ਵੀ ਤਾਂ ਮਨ ਨੂੰ ਡਰਾਉਣਾ ਹੈ ਨਾ, ਡਾਂਗ ਸਵੱਜੀ ਅਗਲਾ ਡਰ ਜਾਂਦਾ ਹੋਰ ਨਾ ਮਾਰੇ, ਡਰਿਆ ਤੇ ਮਨ ਹੈ। ਤੇ ਯਾਦ ਰੱਖੋ ਜਿਹਦੇ ਬੋਲ ਹੀ ਅੰਦਰ ਨੂੰ ਕੰਬਾ ਕੇ ਰੱਖ ਦੇਣ, ਉਹਦੀ ਕਿਹੜੀ ਤੋਪ ਦੀ ਲੋੜ ਹੈ। ਕਰਮ ਖੰਡ ਕੀ ਬਾਣੀ ਚੋਰ, ਉਸਦੀ ਬਾਣੀ ਚ ਇੰਨਾ ਦਮ। ਉਹਨੇ ਕਿਹਾ ਮੇਰਾ ਸਮਾਂ ਨਾ ਬਰਬਾਦ ਕਰ, ਚਲੇ ਗਏ। ਕਹਿੰਦਾ ਜਿੱਥੇ ਬਹਿਲੋਲ ਬੈਠਾ ਸੀ ਉਸ ਇਬਾਦਤ ਖਾਨੇ ਦੀ ਛੱਤ ਚੋਂਦੀ ਸੀ, ਤੇ ਮੁਰੀਦਾਂ ਨੇ ਕਿਹਾ ਫਕੀਰ ਜੀ ਗੱਲਾਂ ਜੇ ਨੇੜੇ ਸਨ, ਤੁਸੀਂ ਕਿਹੜਾ ਮੰਗਣ ਗਏ? ਉਹ ਆਪ ਦੇਣ ਆਇਆ, ਆਪਣੇ ਲਈ ਕੁਝ ਨਹੀਂ ਸੀ ਮੰਗਣਾ, ਤਾਂ ਇਬਾਦਤ ਖਾਨੇ ਦੀ ਛੱਤ ਲਈ ਕੁਝ ਮੰਗ ਲੈਂਦੋ। ਉਹਨੇ ਅੱਗੋਂ ਉੱਤਰ ਦਿੱਤਾ, ਕਹਿੰਦਾ ਜਦੋਂ ਆਇਆ ਮੈਂ ਬੈਠਾ ਕਿਸ ਤਰ੍ਹਾਂ ਸਾਂ? ਕਹਿੰਦੇ ਫਕੀਰ ਜੀ ਤੁਸੀਂ ਲੱਤਾਂ ਪਸਾਰ ਕੇ ਬੈਠੇ ਸੀ। ਕਹਿੰਦੇ ਬੇਟਾ ਚੇਤੇ ਰੱਖਿਓ, ਜਿਹੜੇ ਹੱਥ ਪਸਾਰਨੇ ਸ਼ੁਰੂ ਕਰਦੇ ਨੂੰ ਲੱਤਾਂ ਪਸਾਰ ਕੇ ਨਹੀਂ ਬਹਿ ਸਕਦੇ। ਤੇ ਮੰਗਿਆ ਕਿਉਂ ਨਹੀਂ? ਕਹਿੰਦੇ ਬਸ ਇੱਕ ਵਾਰੀ ਬਾਬਾ ਨਾਨਕ ਝੋਲੀ ਭਰ ਗਿਆ, ਮੰਗਣ ਦੇ ਫੁਰ ਨਹੀਂ ਕੋਈ ਨਹੀਂ ਉੱਠਦੇ। ਆ ਹੈ ਦਰਵੇਸ਼ੀ ਬਾਬਾ ਜੀ ਦੇ ਘਰ ਜੀ। ਗੁਰੂ ਸਾਹਿਬ ਕਹਿੰਦੇ ਜਿਹੜਾ ਆਸ ਛੱਡਦਾ, ਚਿੰਤਾ ਛੱਡਦਾ, ਗੁਰਮੁਖ ਬਣ ਕੇ ਗੁਰੂ ਦੇ ਦਰ ਤੋਂ ਭਿੱਖਿਆ ਮੰਗੇ,
ਜਿਸ ਕੇ ਚਰਨ ਪਖਾਲੀ ਆਹ ਨਾਨਕ ਹਉ ਬਲਿਹਾਰਾ ਜਾਉ।
ਦੇਖੋ ਕਿੱਡੀ ਗੱਲ, ਇਹ ਨਾ ਲੈਣਾ ਵੀ ਮਹਾਰਾਜ ਨੇ ਨਿੰਦਿਆ ਕਰ ਦਿੱਤੀ ਦਰਵੇਸ਼ੀ ਕੋ ਜਾਨ ਸੀ। ਕਹਿੰਦੇ ਜਿਹੜਾ ਆਸ ਅੰਦੇਸ਼ਾ ਛੱਡ ਕੇ ਸਿਰਫ ਝੋਲੀ ਅੱਡ ਕੇ ਨਾਮ ਦੀ ਖੈਰ ਮੰਗਦਾ, ਕਹਿੰਦੇ ਨੇ ਮੈਨੂੰ ਲੱਭ ਜਾ, ਮੈਂ ਉਹਦੇ ਚਰਨ ਧੋ ਦਿਆਂ ਆਪਣੇ ਹੱਥਾਂ ਦਾ, ਉਹਦੇ ਪੈਰ ਮਲ ਮਲ ਕੇ ਧੋਵਾਂ, ਜਿਹੜਾ ਏਡੀ ਕਮਾਈ ਕਰ ਰਿਹਾ, ਤੇ ਉਸ ਗੁਰਮੁਖ ਤੋਂ ਮੈਂ ਕੁਰਬਾਨ ਜਾਂਦਾ ਹਾਂ।
ਮਹੱਲਾ ਤੀਜਾ ਨਾਨਕ ਤਰਵਰ ਏਕ ਫਲ ਦੋਏ ਪੰਖੇ ਰੂਆਹੇ।
ਇਹ ਹੈ ਦੂਜਾ ਸ਼ਲੋਕ। ਇਹਦੀ ਕਥਾ ਕਰਨ ਤੋਂ ਪਹਿਲਾਂ ਜਿਹੜੇ ਸ਼ਬਦ ਅਰਥਾਂ ਦੀ ਸੋਝੀ ਰੱਖਦੇ ਆ ਵਿਦਵਾਨ ਸੱਜਣ ਵੀ ਜਿਹੜੇ ਸੁਣ ਰਹੇ ਹੋਣਗੇ, ਜੇ ਇਹ ਗੱਲ ਯਾਦ ਰੱਖੋ, ਇਸ ਸ਼ਲੋਕ ਦੇ ਅਰਥ ਅੱਜ ਤੱਕ ਕਿਸੇ ਵਿਦਵਾਨ ਨੇ ਇੱਕ ਨਹੀਂ ਕੀਤੇ, ਇੱਕ ਮਤ ਹੋ ਕੇ ਕਰ ਵੀ ਨਹੀਂ ਸਕੇ ਜੀ। ਇਹਦਾ ਕਾਰਨ ਸ਼ਬਦ ਦੀ ਗਹਿਰਾਈ ਨੂੰ ਧੰਨ ਗੁਰੂ ਅਮਰਦਾਸ ਜਾਣੀ ਜੀ ਕੀ ਸ਼ਬਦ ਕਹਿ ਰਹੇ। ਅਰਥ ਮੈਂ ਵੀ ਕਰਕੇ ਜਾਵਾਂਗਾ, ਪਰ ਜਿੰਨੀ ਕੁ ਸਮਝ, ਮੈਂ ਅਰਥ ਦਾ ਦਾਵਾ ਨਹੀਂ ਕਰਨਾ ਤੇ ਅਰਥ ਦਾ ਦਾਵਾ ਕਰਨਾ ਵੀ ਨਹੀਂ ਚਾਹੀਦਾ। ਹੁਣ ਇੱਥੇ ਸਤਿਗੁਰਾਂ ਨੇ ਸ਼ਬਦ ਵਰਤਿਆ ਨਾਨਕ ਤਰਵਰ ਏਕ ਫਲ ਦੋਏ ਪੰਖੇਰੂ ਆਹੇ। ਥੋੜਾ ਫਿਰ ਧਿਆਨ ਨਾਲ ਸੁਣਿਓ, ਧੰਨ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਤਰਵਰ ਏਕ ਫਲ, ਰੁੱਖ ਨੂੰ ਇੱਕ ਫਲ ਲੱਗਾ, ਦੋਏ ਪੰਖੇਰੂ ਆਹੇ, ਪੰਖੇਰੂ ਦਾ ਅਰਥ ਪੰਛੀ, ਦੋ ਪੰਛੀ ਨੇ, ਇੱਕ ਰੁੱਖ ਹੈ ते एक फल लगा है
आवत जात न दिस ही
ते ओ दो पंछी ना ता आंदे दिसदे ने ते ना जांदे दिसदे ने ओ नजर कोई नहीं आंदे ते कदा कारण की क्यों नहीं दिसदे
ना पर पंखी ताहे
सच ए वे उड़दे जांदे ता नहीं दिसदे उहनां दे खांबी कोई नहीं मैं पहला सिर्फ आखरी अर्थ किते ने जी एक रुख है एक फल है दो पंखी ने पर मैं बेनती करांगा लाइव कथा तुसीं सुन रहे सूझवान जिस सज्जन नूं इस तो होर गहरे अर्थ हुंदे होण जरूर दसण दी खेचल करियो क्योंकि इस सलोक दे अर्थ बहुत गहरे ने। हुण एक तरवर असल च ए जिहड़ी इह सलोक है जे थोड़ा इहनूं वैगरू इहनां जोड़ियो किसे होर ग्रंथ इहदा सब तो पहला जिक्र इस दी बनतर इहो जिहा सलोक एक ऋग्वेद विच मिलदा है। ऋग्वेद विच इहदा जिक्र है कि प्रकृति प्रकृति ये एक रुख है जीव आत्मा ते परमात्मा इस प्रकृति विच दो पंछी ने। फिर सुनो उस तो बाद उपनिषद विच इहदा थोड़ा जिहा जिक्र आउंदा है रुख दा पंछियां दा। साडे अति सन्मान योग विद्वान पुछा ने एक गुरमुख ने यह भी अर्थ किया है संसार एक रुख है माया का मोह फल लगा है मनमुख ते गुरमुख दो पंछी ने आंदे जांदे दिसदे कोई नहीं पर प्यारे मनमुख भी दिसदा ते गुरमुख भी दिसदा। फिर थोड़ा इस नूं बेनती सुनियो गुरु ग्रंथ साहिब च मैं भुला ना मन नूं पंखी कहे आत्मा नूं पंखी कहे पाठ करदिआं किसे कोल शब्द मिले जरूर दस्यो गुरु ग्रंथ साहिब च मैं नहीं पढ़िया भी रब नूं पंखी क्या हो गए क्योंकि प्रमाण देना हुंदा है ना दूजा कोई मन नूं कहे असीं पढ़ने कबीर मन पंखी भयो उड़ उड़ दह दिसदा है मन है आत्मा नूं भी कहे हाड मास नाड़ी को पिंजर पंखी बस है बिचारा। कई गुरमुखां ने दे अर्थ इस ढंग नाल कीते बहु अर्थ कीते गए जी इहदे पर जिन्नी कु समझ पई मैं उन्नी कु अर्थ कर लगा। मैनू इंज भासदा है गुरु ग्रंथ साहिब दी बाणी विच रब नूं भी तरवर कहे तरवर रूपी राम है फल रूपी बैराग छाया रूपी साध है दिन तजिया वाद विवाद। हुण इत्थे जे अर्थ आपां इउं कर लईए गुरु साहिब शब्द वरतदे पया कि नानक तरवर एक फल ए शरीर एक रुख है ध्यान नाल सुणियो ए रुख है एदे विच सब तो उत्तम फल जिहड़ा पिया है ना वह परमात्मा दे नाम दा रस है। फिर अर्ज क्योंकि रस दे अंदर ही है जी बाहर तां नहीं ना बाहर वाहगुरु तां जापणे अंदर वाला प्रगट हो जाए। फिर अर्ज है नवनिध अमृत प्रभ का नाम देही मैं इसका विश्राम अंतर खूटा अमृत भरिया शब्द है कांड पिया पनहारी। भगत कबीर साहब कहते प्यारे कबीर सरवर जड़ा है भरिया पाल सुवा सरवर भरा पी ना सकै कोई नीर ए रस नाल भरिया एदे विच जिन्ने रस ने काम दा क्रोध दा लोभ दा मोह दा ए नेफल ने प्यारे सब तो उत्तम फल इस काया रूपी तरवर दे विच जड़ा ओ नाम दा फल है नाम दा रस है। सुनियो थोड़े अर्थ आपां कर लगे नानक तरवर एक फल दोए पंखे रूआ है एक एदे विच जीव आत्मा है ते एक माने दिस दे दोवें कोई नहीं बहे। फिर अर्ज है उंज वैसे गुरमुख अर्थ किते ने परमात्मा ते आत्मा दोवें ने मैं जो पाठ कर रहा सी मेरे मन च है बाणी चाहुंदा है एका सेज विशी धन कंता धन सोती पिर सद जागंता पियो मदरो धन मतवंता। इत्थे जे अर्थ इउं करिए जी शरीर रुख है ते मैं फिर भी बेनती करांगा मैं दावा नहीं जे कर रहा एक फल नाम रस दा एक जीव आत्मा है ते एक मन है पर आत्मा तां निर्लेप रहिंदी उहनूं लेप शेप की है अगे सतगुरु फिर बख्शिश करदे आ कहिंदे भाई रुख शरीर है नाम दा रस सब तो उच्चा क्योंकि अगे इस गल नूं क्लीयर करनगे दो पंछी मैं शब्द वरते आ एक ए सलोक एक आ एक मरण ते दोए मुए दोए मरण ते चार चार मरण ते छे मुए ज्ञानी हरबंस सिंह ने अखीर ते सब कुछ लिख के ना अखीर ते कहिंदे ने सच्ची ए वे इहदे अर्थ भगत कबीर साहब जाने जिन्हें शलोक उचारण किया। गुरु हरगोबिंद साहब ए नहीं कि मैं कह रहा अर्थ नहीं हो सकते हुंदे आ साडी इक समस्या है असी अपने बुद्धि दे तल ते अर्थ नूं बनना चाहने आ पर याद रखियो बुद्धि दे तल वालियां दा एक लफ्ज भी बाणी च दर्ज नहीं कीता कि कान्हा बुद्धि दे तल ते कविता करदा सी। शाह हुसैन बुद्धि दे तल ते खिमा करियो ये छज्जू आया। गुरु हरगोबिंद साहब ने कश्मीर जपजी साहब दे अर्थ कीते, कथा कीती कई दिन, पर जिस दिन कथा दा भोग पाया नाल क्या सिखो बौर श्री मुख बचन पखानो अर्थ जाहे गुरु नानक जानो। इहदे अर्थ गुरु नानक साहब जाने, शरीर रुख है, नाम फल सब तो उच्चा है, जीव आत्मा ते मन दो पंछी ने, ना मन दे खंभ दिसदे ने ना आत्मा दे दिसदे हन,
बहु रंगी रस भोगिया।
हां ओ मन जेड़ा है, हुण अर्थ सुनियो, बहु रंगां दे विच वरत के रस भोगदा पिया है, बहु रंग भोगदा है, अखां च वेखदा है, कन्नां सुनदा है, जीव चो रस लैंदा है, देही अंदर एक मन इंद्री परवाना। पर महाराज कहिंदे ने जे एही पंछी शब्द नाल जुड़ जावे
शब्द रहे निर्वाण,
फिर शब्द की कृपा नाल उस रस नूं चखदा है ते वासना तो मुक्त हो जांदा। फिर बेनती बहु रसा च खचद है, जदों शब्द राही ये जुड़दा है ते इस दा अंदर परमात्मा दे रस विच भिज जांदा है।
हर रस फल राते नानका,
हुण देखो अगे शब्द कह दिता हर रस। महाराज कहिंदे खरी दा रस जेडे ओदे विच रते हुए ने, मैं एदे तो अर्थ चुके ने जी, एक फल एदा मतलब खरी रस फल है शरीर दे अंदर, दो पंखी ने ते जेडे उस फल नू उस रस नू चख रहे हन,
कर्म सच्चा निशान,
प्यारियो ओना भागा वालियां दे मत्थे ते बख्शिश दी मोहर लग जांदी है, छाप लगदी है
पौड़ी।
अगे गुरु रामदास जी दे इह पवित्र बचन हन,
आपे धरती आपे है राहक,
आपे ता जमीन है जी धरती, राहक दा अर्थ है जमीन वाण वाला किसान, वाहगुरु जी आपे धरती हो ते आपे किरसानी करन वाले हो,
आप जमाए पीसावे,
आप ही खेती बीज दे पयो, खेती जमदी पई है ते जो पक जांदी है उदो चक्की च पुड़ां च पा के आप ही पीस के आटा बनांदे हो,
आप पकावे आप भांडे दे परोसा,
आप ही तुसी लंगर च प्रशादा पकांदे पे वाहेगुरु जी, आप ही भांडे वरता के सारिआं नूं परोस परोस के भोजन दे रहे हो,
आपे ही बह खावा,
ए वाहेगुरु जी पकांदे भी आपे हो, जमांदे भी आपे हो, पिसांदे भी आपे हो, वरतांदे भी आपे हो, ते जिहड़े बुरकियां तोड़ के खांदे खांदे भी आपे हो। फिर याद रखियो ए है कि सब पासे हरी हरी, आपे आप शक रहे हो,
आपे जल आपे दे शिंगा,
हुण इत्थे शब्द है आपे जल आपे दे छिंगा, आपे तुसी पानी वरता रहे हो प्रशादियां नाल लोड़ है, अछिंगा वैसे एदा अर्थ हुंदा जिहनूं अजकल टुथ पिक नहीं कहिंदे, उह जिहड़ा तीला जिहा डक्का जिहा जिहदे नाल आ दांदां च अड़िया होया भोजन कढ़िया जांदा है, याद रखियो उहदा मतलब उदों लंगर च वरताया जांदा होणा है ना। महाराज कहिंदे ने सारिआं नूं छिंगा भी आपे देंदे पए, क्योंकि जिहड़ा भोजन अड़िया पै दंदां च उहनूं कढ़न वास्ते पाणी भी आप ते छिंगा टुथपिक कह लो शब्द वरते आ, जां ओ निक्का जिहा तीला आपां वरतने आ, डक्का शब्द में सीधा वरतां, तुसीं ओह वी आप ही वरतांदे पए हो,
आपे चुली भरावा,
भोजन शकम तो बाद जदों कुरुली करदे पए हो इह चुलियां आप कोई करदा है, इह तां तुसीं खुद करदे पए हो, भोजन भी आप छकदे हो, चुली भी आप करदे हो,
आपे संगत सद बहाला,
तुसीं आपे ही संगत नूं कहिंदे हो भाई आ जाओ समागम जे, सारिआं नूं असीसां दे के अपने कोल बुलांदे हो,
आपे विदा करावा,
सच्चे पातशाह जदों तुसीं रहमत करदे हो फिर सारिआं नूं आप विद्या करन वास्ते जांदे हो। गुरमुखो इस पौड़ी नूं चेते रखियो, गुरु रामदास दे दर ते आए हां ना असीं, आप नहीं आए गुरु रामदास जी ने सद्या है, ते जे आपां चले हां ते गल चेते रखियो बापू जी विद्या करन तुरिआ, हुण विद्या दा वी नहीं पता होणा कईआं नूं ना, हुण तां सीधा हाए हैलो करके सीधे निकल जांदे आ, पहिलां घर परौणा हुंदा सी ते अद्धे अद्धे मील तक लोकी विद्या करन ही जांदे सन, कई बंदे ते विद्या करदे करदे परौणे दे घर तक रपड़ जांदे सन कि असीं विद्या करन चले। महाराज हे कमाल वाहिगुरू, गुरु रामदास आप ही सद्दे हो, आप ही लंगर छकांदे हो, आपे पकांदे हो, सच्ची मुची इत्थे ते आपे आप ही वरदा। मैं तां इत्थे कहिंदा जिन्नी संगत सेवा करदी कोई बंदा इन्नी सेवा कर सकदा जी,
कोई कंपनी कह लो इनी इना बंदे रख के काम करा सकती है? ये कौन वरदा पे? महाराज कहते आपे लंगर पकाई जांदा, आपे वरताई जांदा, आपे चुलियां कराई जांदा, आपे सफाई कराई जांदा, ते जेडे मत्थे टेक के वापस जांदे पेने उत्थे खलो के उन्हां नूं वदाईगी देई जांदा है। आप ही सब नूं विद्या कर देखो,
जिसनो कृपाल होवै हरि आपे,
जिस उपर मेरा वाहिगुरु जी आप कृपा करे, आप रहमत करे,
जिसनो हुक्म मनावै
उसनूं अपना हुक्म बनांदा है। फिर बेनती है, हुक्म विच ही सुख हुंदा है। सतगुरु कृपा करे सानू सब नूं अपनी भजन बंदगी सिमरन नाल जोड़ लवे। गुरमुखो मैं पिछले दिनां च बेनती कीती, आओ गुरसिखो, हर तख्त उत्ते अमृत संचार हुंदा है। बुधवार ते ऐतवार श्री अकाल तख्त साहिब विखे अमृत संचार हुंदा है। मैं समूह संगत नूं बेनती करांगा, जिन्हां अमृत दी दात नहीं लई, अमृत छक के सतगुरु वाले बनीए। इन्हीं को बेनतियां अज प्रवान करियो, समा मैं 2 मिनट वध हो गया, कल नूं आपां नाम जप लांगे जी। करो कृपा, अखीर वाले बचन श्रवण करो जी।
आपे संगत सद बहाला, आपे विदा करावा, जिसनो कृपाल होवा हरे आपे, तिसनो हुक्म मनावा। वाहिगुरु जी का खालसा, वाहिगुरु जी की फतेह।